ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਚਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਕਲਾ ਭਰਪੂਰ ਸਾਰੇ ਸੰਸਾਰ ਦੇ ਭਵ ਜਲ ਸਮੁੰਦਰ ਤੋਂ ਤਾਰਨ ਹਾਰੇ ਨਾਮ ਕੇ ਬੋਹਿਤ ਚਵਰ ਛਤਰ ਸਿੰਘਾਸਣ ਦੇ ਮਾਲਕ ਦਸ ਗੁਰੂ ਸਾਹਿਬਾਨ ਜੀ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਹਨ, ਉਪਰੰਤ ਆਸਾ ਦੀ ਵਾਰ ਜੀ ਕਾ ਕੀਰਤਨ ਹੋਇਆ ਹੈ। ਇਸ ਤੋਂ ਉਪਰੰਤ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਾਰਾਂ ਤੋਂ ਵਧੀਕ ਜੋ ਸਲੋਕ ਹਨ 57 ਨੰਬਰ ਤੱਕ ਵਿਚਾਰੇ ਜਾ ਚੁੱਕੇ ਨੇ, ਤਿਸ ਤੋਂ ਅੱਗੇ ਵਿਚਾਰ ਕਰਕੇ ਸਤਿਗੁਰੂ ਸਾਹਿਬ ਜੀ ਦਾ ਆਛਾ ਔਰ ਸਿੱਖਿਆ ਉਪਦੇਸ਼ ਸਮਝ ਕੇ ਲਾਹਾ ਪ੍ਰਾਪਤ ਕਰਨ ਦਾ ਉਪਰਾਲਾ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਸਤਿਕਾਰ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬੀਹਾ ਸਗਲੀ ਧਰਤੀ ਜੇ ਫਿਰ ਹੈ ਊੜ ਚੜ੍ਹੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ। ਸਤਿਗੁਰਾਂ ਦਾ ਫੁਰਮਾਨ ਹੈ ਐ ਇਨਸਾਨ ਜਗਿਆਸੂ ਪੁਰਸ਼, ਜਦ ਤੇਰੇ ਮਨ ਦੇ ਅੰਦਰ ਨਾਮ ਦੀ ਸਵੰਤੀ ਬੂੰਦ ਪ੍ਰਾਪਤ ਕਰਨ ਦੇ ਵਾਸਤੇ ਤਿਰਖਾ ਲੱਗ ਗਈ ਹੈ ਔਰ ਤੇਰੀ ਹਾਲਤ ਇੱਕ ਬਬੀਹੇ ਵਰਗੀ ਹੋ ਗਈ ਹੈ, ਤਾਂ ਇਹ ਸਵੰਤੀ ਬੂੰਦ ਤੈਨੂੰ ਕਿੱਥੋਂ ਮਿਲੇਗੀ? ਪਾਤਸ਼ਾਹ ਫਰਮਾਉਂਦੇ, ਅਗਰ ਤੂੰ ਗੁਰੂ ਨੂੰ ਛੱਡ ਕੇ ਅਤੇ ਸਗਲੀ ਧਰਤੀ 'ਤੇ ਵੀ ਜੇਕਰ ਤੂੰ ਫਿਰ ਲਵੇਂ, ਘੁੰਮ ਲਵੇਂ, ਪੜਤਾਲ ਕਰ ਲਵੇਂ, ਇਸ ਤੋਂ ਇਲਾਵਾ ਤੂੰ ਧਰਤੀ ਤੋਂ ਉੱਪਰ ਉੱਚਾ ਉੱਡ ਪਵੇਂ, ਤਾਂ ਮਹਾਰਾਜ ਜੀ ਕਹਿੰਦੇ ਊੜ ਚੜ੍ਹੇ ਆਕਾਸ, ਉੱਡ ਕੇ ਆਕਾਸ਼ਾਂ ਵਿੱਚ ਬੇਸ਼ੱਕ ਚੜ੍ਹ ਜਾਏ। ਮਹਾਰਾਜ ਜੀ ਕਹਿੰਦੇ ਆ ਲੇਕਿਨ ਇਹ ਜੋ ਸਵੰਤੀ ਬੂੰਦ ਨਾਮ ਦੀ ਦਾਤ ਹੈ, ਸਤਿਗੁਰ ਮਿਲਿਆ ਜਲ ਪਾਈਐ, ਸਤਿਗੁਰੂ ਹੀ ਮਿਲਣਗੇ ਅਤੇ ਇਹ ਨਾਮ ਜਲ ਪ੍ਰਾਪਤ ਹੋਵੇਗਾ, ਚੁੱਕੈ ਭੂਖ ਪਿਆਸ ਤਦੋਂ ਤੇਰੀ ਚੁੱਕ ਜਾਏਗੀ, ਖਤਮ ਹੋ ਜਾਏਗੀ ਨਾਮ ਦੀ ਭੁੱਖ ਅਤੇ ਨਾਮ ਦੀ ਪਿਆਸ। ਨਹੀਂ ਤਾਂ ਆਪਣੇ ਤਰੀਕੇ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਬੇਸ਼ੱਕ ਤੂੰ ਬਾਬੀਹਾ ਸਗਲੀ ਧਰਤੀ ਜੇ ਫਿਰ ਹੈ, ਸਾਰੀ ਧਰਤੀ ਬੇਸ਼ੱਕ ਤੂੰ ਆਪਣੇ ਤਰੀਕੇ ਦੇ ਨਾਲ ਫਿਰ ਲਵੇਂ। ਅਰਥ ਭਾਵ ਵਿੱਚੋਂ ਇਹ ਹੈ ਭਈ ਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਜਿਸਨੇ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਸੰਨਤਾ ਲੈਣੀ ਹੈ, ਦੀਦਾਰ ਕਰਨੇ ਨੇ ਔਰ ਨਾਮ ਸਿਮਰਨ ਦਾ ਅਭਿਆਸ ਕਰਨਾ ਹੈ। ਪਾਤਸ਼ਾਹ ਜੀ ਕਹਿੰਦੇ ਗੁਰੂ ਜੀ ਤੋਂ ਬਿਨਾਂ ਆਪਣੇ ਆਪ ਆਪਣੀਆਂ ਮਨ ਦੀਆਂ ਯੁਗਤੀਆਂ ਆਪਣੇ ਤਰੀਕੇ ਵਰਤ ਕੇ ਬੇਸ਼ੱਕ ਇਨਸਾਨ ਸਾਰੀ ਧਰਤੀ 'ਤੇ ਗੇੜੇ ਕੱਢਦਾ ਫਿਰੇ। ਪਾਤਸ਼ਾਹ ਜੀ ਕਹਿੰਦੇ ਗੁਰੂ ਤੋਂ ਬਿਨਾਂ ਇਹ ਦਾਤਾਂ ਪ੍ਰਾਪਤ ਹੋ ਨਹੀਂ ਸਕਦੀਆਂ। ਇਸ ਕਥਨ ਨੂੰ ਆਸਾ ਦੀ ਵਾਰ ਵਿੱਚ ਪਾਤਸ਼ਾਹ ਨੇ ਸਿੱਧ ਕੀਤਾ ਹੋਇਆ ਬਹੁਤ ਵਾਰ ਸਲੋਕ ਸੰਗਤਾਂ ਨੇ ਸਰਵਣ ਕੀਤਾ ਹੈ। ਜੇ 100 ਚੰਦਾ ਉਗਵਹੇ ਸੂਰਜ ਚੜ੍ਹੇ 1000, ਹਜ਼ਾਰਾਂ ਹੀ ਸੂਰਜ ਚੜ੍ਹ ਜਾਣ ਅਤੇ 100 ਆਕਾਸ਼ ਵਿੱਚ ਚੰਦਰਮਾ ਜੋ ਹੈ ਉਹ ਚੜ੍ਹ ਜਾਏ, ਇੱਤੇ ਚਾਨਣ ਹੁੰਦਿਆਂ ਇੰਨਾ ਚਾਨਣ ਵੀ ਬੇਸ਼ੱਕ ਜੇ ਬਾਰ ਬਾਰ ਹੋ ਜਾਏ, ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਜੇਕਰ ਜ਼ਿੰਦਗੀ ਬਤੀਤ ਕੋਈ ਕਰ ਰਿਹਾ ਹੈ ਤਾਂ ਪਾਤਸ਼ਾਹ ਜੀ ਫਰਮਾਉਂਦੇ ਨੇ ਹਿਰਦੇ ਦੇ ਅੰਦਰ ਹਨੇਰਾ ਹੀ ਬਣਿਆ ਰਹਿੰਦਾ ਹੈ। ਗੁਰਬਿਨ ਘੋਰ ਅੰਧਾਰ, ਅਧਿਆਤਮਿਕ ਜੀਵਨ ਦੇ ਅੰਦਰ ਚਾਨਣ ਨਹੀਂ ਹੁੰਦਾ। ਉਹ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਬਖਸ਼ਿਸ਼ ਅਤੇ ਗੁਰੂ ਦੇ ਉਪਦੇਸ਼ ਦੇ ਨਾਲ ਹੀ ਹੁੰਦਾ ਹੈ। ਇਸ ਲਈ ਜੋ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਫਰਮਾਏ ਨੇ, ਬਾਬੀਹਾ ਸਗਲੀ ਧਰਤੀ ਜੇ ਫਿਰਹੇ, ਬਾਬੀਹੇ ਦੀ ਤਰ੍ਹਾਂ ਨਾਮ ਦੀ ਸੋ ਪਿਆਸ ਵਾਲੇ ਐ ਮਹਾਰਾਜ ਜੀ ਦੇ ਪਿਆਰੇ ਸੇਵਕ, ਅਗਰ ਤੇਰੇ ਮਨ ਦੇ ਅੰਦਰ ਇੱਛਾ ਜਾਗੀ ਹੈ ਕਿ ਮੈਂ ਨਾਮ ਜਪਣਾ ਹੈ, ਨਾਮ ਦੀ ਬੂੰਦ ਨਾਮ ਦੀ ਦਾਤ ਮੈਨੂੰ ਪ੍ਰਾਪਤ ਹੋਵੇ, ਤਾਂ ਉਹ ਕੇਵਲ ਅਤੇ ਕੇਵਲ ਇਸ ਕਲਯੁੱਗ ਦੇ ਸਮੇਂ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਲੱਗ ਕੇ ਹੀ ਪ੍ਰਾਪਤ ਹੋ ਸਕੇਗੀ। ਨਹੀਂ ਤਾਂ ਆਪਣਿਆਂ ਤਰੀਕਿਆਂ ਦੇ ਅਨੁਸਾਰ, ਆਪਣੀਆਂ ਮਨ ਦੀਆਂ ਮਰਜ਼ੀਆਂ ਦੇ ਅਨੁਸਾਰ ਬਹੁਤ ਬਹੁਤ ਕੁਝ ਕਰਕੇ ਕਈਆਂ ਨੇ ਦੇਖ ਲਿਆ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਪਵਿੱਤਰ ਸ਼ਬਦ ਇਸੇ ਕਥਨ ਨੂੰ ਸਪਸ਼ਟ ਕਰਦਾ ਹੈ। ਮਹਾਰਾਜ ਫਰਮਾਉਂਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਵੇਦਾਂ ਦਾ ਪਾਠ, ਕਿਉਂਕਿ ਵੇਦਾਂ ਦੇ ਪਾਠ ਅਤੇ ਵੇਦਾਂ ਦੀ ਵਿਚਾਰ ਉਹ ਸਮਾਂ ਲੰਘ ਚੁੱਕਾ ਹੈ। ਬੀਤ ਚੁੱਕੇ ਯੁੱਗਾਂ ਦੀਆਂ ਉਹ ਰਸਮਾਂ ਸਨ, ਹੁਣ ਕਲਯੁੱਗ ਦਾ ਸਮਾਂ, ਇਸ ਦੇ ਵਿੱਚ ਗੁਰਬਾਣੀ ਹੀ ਭਲਾ ਕਰੇਗੀ। ਇਸ ਲਈ ਪਾਤਸ਼ਾਹ ਫਰਮਾਉਂਦੇ ਵੇਦਾਂ ਦਾ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਬਹੁਤ ਸਾਰੀਆਂ ਯੋਗੀਆਂ ਵਾਲੀਆਂ ਯੁਗਤੀਆਂ ਉਹ ਸਾਧਨਾ ਕੀਤੀਆਂ ਜਿਨ੍ਹਾਂ ਨੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਪੰਜ ਵਿਕਾਰਾਂ ਦੇ ਨਾਲ ਜਦ ਤੱਕ ਸੰਗਤ ਨਹੀਂ ਛੁੱਟੀ ਹੈ, ਅਧਿਕ ਅਹੰ ਬੁੱਧ ਵਾਧੇ, ਪਹਿਲਾਂ ਨਾਲੋਂ ਵੀ ਜ਼ਿਆਦਾ ਹੰਕਾਰ ਦੇ ਵਿੱਚ ਉਹ ਇਨਸਾਨ ਵੱਧ ਗਏ। ਪਿਆਰੇ ਇਨਬਿਧ ਮਿਲਣ ਨਾ ਜਾਈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ ਹੈ, ਪਿਆਰੇ ਗੁਰਸਿੱਖ, ਪਿਆਰੇ ਜਗਿਆਸੂ, ਇਹ ਇਨਸਾਨ ਇਹ ਆਪਣੀਆਂ ਮਨ ਦੀਆਂ ਵਿਧੀਆਂ ਦੇ ਨਾਲ, ਆਪਣਿਆਂ ਤਰੀਕਿਆਂ ਦੇ ਨਾਲ ਪਰਮੇਸ਼ੁਰ ਨੂੰ ਮਿਲਿਆ ਨਹੀਂ ਜਾਣਾ। ਜਿਵੇਂ ਜਿਵੇਂ ਗੁਰੂ ਦੱਸੇਗਾ ਤਿਵੇਂ ਤਿਵੇਂ ਤੂੰ ਚੱਲ, ਸਤਿਗੁਰੂ ਦੇ ਭਾਣੇ ਦੇ ਵਿੱਚ ਚੱਲ। ਲੇਕਿਨ ਆਪਣੀਆਂ ਵਿਧੀਆਂ ਦੇ ਨਾਲ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰੇ ਇਨਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਬਹੁਤ ਸਾਰਿਆਂ ਨੇ ਮੈਂ ਕਰਕੇ ਬੜੇ ਅਨੇਕ ਕਰਮ ਕੀਤੇ ਹਨ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਆਪਣੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਦੁਆਰੇ ਦੇ ਉੱਤੇ ਹਾਰ ਜਾਣਾ ਕਰ ਕਿ ਮਹਾਰਾਜ ਮੈਂ ਹਾਰ ਕੇ ਤੁਹਾਡੇ ਚਰਨਾਂ ਦੇ ਵਿੱਚ ਆਣ ਡਿੱਗਾ ਹਾਂ, ਮੈਂ ਬੜੀਆਂ ਸਿਆਣਪਾਂ ਵਰਤ ਕੇ ਦੇਖ ਲਈਆਂ ਨੇ। ਪਾਤਸ਼ਾਹ ਕਹਿੰਦੇ ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਗੁਰੂ ਨਾਨਕ ਸਾਹਿਬ ਫਿਰ ਵਿਵੇਕ ਬੁੱਧ ਬਖਸ਼ਿਸ਼ ਕਰਦੇ ਹਨ, ਵਿਵੇਕ ਗਿਆਨ ਵਾਲੀ ਅਕਲ ਜੋ ਹੈ ਉਹ ਬਖਸ਼ਿਸ਼ ਕਰਦੇ ਹਨ। ਦੀਜੈ ਬੁੱਧ ਵਿਵੇਕਾ, ਪਾਤਸ਼ਾਹ ਕਹਿੰਦੇ ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਬਹੁਤ ਸਾਰੇ ਐਸੇ ਤਰੀਕੇ ਪਾਤਸ਼ਾਹ ਜੀ ਕਹਿੰਦੇ ਆ ਇੱਕ ਨਾ ਨੇ ਧਰਤੀ 'ਤੇ ਫਿਰ ਕੇ ਵਰਤ ਕੇ ਵੇਖ ਲਏ ਨੇ। ਮੋਨ ਭਇਓ, ਮੋਨੀ ਬਣ ਜਾਣਾ ਕਿ ਮੈਂ ਇਤਨਾ ਸਮਾਂ ਜੋ ਹੈ ਉਹ ਬੋਲਾਂਗਾ ਨਹੀਂ। ਪਾਤਸ਼ਾਹ ਜੀ ਕਹਿੰਦੇ ਕਰ ਪਾਤੀ ਰਹਿਓ, ਪੱਤਲਾਂ ਦੇ ਉੱਤੇ ਹੱਥਾਂ ਨੂੰ ਹੀ ਪੱਤਲ ਬਣਾ ਕੇ ਭੋਜਨ ਖਾਣ ਦਾ ਤਰੀਕਾ। ਮਹਾਰਾਜ ਜੀ ਕਹਿੰਦੇ ਇੱਕ ਨਾ ਨੇ ਕਈ ਕਈ ਸਾਲ ਜੋ ਹੈ ਵਰਤ ਕੇ ਦੇਖ ਲਿਆ, ਉਸ ਨੂੰ ਕਹਿੰਦੇ ਨੇ ਕਰ ਪਾਤੀ। ਮੋਹਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਬਨਾਂ ਜੰਗਲਾਂ ਦੇ ਅੰਦਰ ਥੋੜ੍ਹੇ ਕੱਪੜੇ ਪਾ ਕੇ ਵੀ ਗੁਜ਼ਾਰਾ ਕਰਕੇ ਇੱਕ ਨਾ ਨੇ ਸੋਚਿਆ ਕਿ ਇਵੇਂ ਸ਼ਾਇਦ ਰੱਬ ਜਲਦੀ ਮਿਲ ਜਾਂਦਾ ਹੈ। ਮਹਾਰਾਜ ਪਾਤਸ਼ਾਹ ਨੇ ਕਿਹਾ ਨਹੀਂ, ਨਗਨ ਫਿਰਤ ਜਾਉ ਪਾਈਐ ਯੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਸਾਰੇ ਮਿਰਗ ਅਤੇ ਜਾਨਵਰ ਫਿਰ ਮੁਕਤ ਹੋ ਜਾਣੇ ਚਾਹੀਦੇ, ਉਹ ਨਗਨ ਹੀ ਫਿਰਦੇ ਹਨ। ਪਾਤਸ਼ਾਹ ਨੇ ਕਿਹਾ ਇਸ ਵਾਸਤੇ ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਸਭ ਧਰਤੀ ਭਰਮਿਓ। ਤੀਰਥਾਂ ਦਾ ਭਰਮਣ ਕੀਤਾ ਹੈ ਅਤੇ ਤੱਟ ਉਹਨਾਂ ਦੇ ਕਿਨਾਰੇ ਜੋ ਨੇ ਉੱਥੇ ਬੜਾ ਬੜਾ ਸਮਾਂ ਬਤੀਤ ਕੀਤਾ, ਸਾਰੀ ਧਰਤੀ ਦੇ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਦੇਖ ਲਿਆ। ਗੁਰੂ ਪਾਤਸ਼ਾਹ ਕਹਿੰਦੇ ਤੱਟ ਤੀਰਥ ਬਹੁ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀਂ। ਇੰਨੇ ਨਾਲ ਮਹਾਰਾਜ ਜੀ ਕਹਿੰਦੇ ਮਨ ਦੀ ਦੁਚਿੱਤੀ ਜਿਹੜੀ ਉਹ ਤਾਂ ਅਜੇ ਵੀ ਖਤਮ ਨਾ ਹੋਈ, ਭਈ ਕਿੱਥੋਂ ਭਲਾ ਹੋਏਗਾ, ਕਿੱਥੋਂ ਮੁਕਤੀ ਮਿਲੇਗੀ। ਇਹ ਦੁਚਿੱਤੀ ਅਤੇ ਦੁਬਧਾ ਈਰਖਾ ਮਨ ਦੇ ਵਿੱਚ ਬਣੀ ਹੀ ਰਹਿ ਗਈ। ਤੱਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀਂ। ਮਨ ਕਾਮਨਾ ਤੀਰਥ ਜਾਏ ਬੱਸਿਓ, ਸਿਰ ਕਰ ਵੱਤ ਧਰਾਏ। ਕਈਆਂ ਨੇ ਇਕਨਾਂ ਨੇ ਮਨ ਦੇ ਵਿੱਚ ਇੱਛਾਵਾਂ ਰੱਖ ਕੇ ਕਿ ਇਹ ਇੱਛਾਵਾਂ ਉਸ ਜਗ੍ਹਾ ਤੋਂ ਪੂਰੀਆਂ ਹੋਣਗੀਆਂ। ਕਾਂਸ਼ੀ ਵਰਗੇ ਤੀਰਥਾਂ 'ਤੇ ਜਾ ਕੇ ਉਹ ਰਹਿਣ ਲੱਗ ਗਏ। ਸਿਰ ਕਰ ਵੱਤ ਧਰਾਏ, ਸਿਰ ਵਿੱਚ ਉਹ ਕਰ ਵੱਤ ਆਰਾ ਰਖਵਾ ਕਰਕੇ ਆਪਣੇ ਆਪ ਨੂੰ ਇਕਨਾਂ ਨੇ ਚਿਰਵਾ ਲਿਆ। ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਧ, ਜੇ ਲੱਖ ਯਤਨ ਕਰਾਏ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਰਮਾਇਆ ਕਿ ਇਹਨਾਂ ਸਰੀਰ ਨੂੰ ਦੁੱਖ ਦੇ ਲੈਣ ਦੇ ਨਾਲ ਵੀ ਪਾਤਸ਼ਾਹ ਜੀ ਨੇ ਕਿਹਾ ਮਨ ਕੀ ਮੈਲ ਨਾ ਉਤਰੈ ਇਹ ਬਿਧ, ਮਨ ਦੀ ਜੋ ਮੈਲ ਹੈ ਉਹ ਇਹਨਾਂ ਵਿਧੀਆਂ ਦੇ ਨਾਲ ਵੀ ਉਤਰਦੀ ਨਹੀਂ ਹੈ, ਜੋ ਸਾਰੀਆਂ ਵਿਧੀਆਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਗਿਣੀਆਂ ਹਨ। ਮਹਾਰਾਜ ਪਾਤਸ਼ਾਹ ਫਰਮਾਉਂਦੇ ਮਨ ਕੀ ਮੈਲ ਨਾ ਉਤਰੈ ਇਹ ਬਿਧ, ਜੇ ਲੱਖ ਯਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਧ ਦਾਨ ਦਤਾ ਤਾਰਾ। ਇਕਨਾਂ ਨੇ ਕਣਕ ਸੋਨਾ ਜਿਹੜਾ ਬਹੁਤ ਸਾਰਾ ਤੀਰਥਾਂ 'ਤੇ ਜਾ ਕੇ ਵੰਡਿਆ। ਕਣਕ ਕਾਮਨੀ ਹੈਵਰ ਗੈਵਰ, ਹੈਵਰ ਜਿਹੜੇ ਨੇ ਇਸ ਪ੍ਰਕਾਰ ਘੋੜੇ ਅਤੇ ਗੈਵਰ ਜਿਹੜੇ ਉਹ ਹਾਥੀਆਂ ਨੂੰ ਆਖਦੇ ਨੇ। ਬਹੁ ਬਿਧ ਦਾਨ ਦਾ ਤਾਰਾ, ਬਹੁਤ ਤਰ੍ਹਾਂ ਦੇ ਦਾਨ ਦੇ ਦੇ ਕੇ ਇਹ ਬੰਦਾ ਕਈ ਵਾਰ ਦਾਤਾਰ ਬਣ ਕੇ ਵੀ ਇਸਨੇ ਦਿਖਾਇਆ ਲੋਕਾਂ ਨੂੰ। ਪਾਤਸ਼ਾਹ ਜੀ ਕਹਿੰਦੇ ਹੈ ਕਣਕ ਕਾਮਨੀ ਹੈਵਰ ਗੈਵਰ, ਬਹੁ ਬਿਧ ਦਾਨ ਦਾ ਤਾਰਾ। ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ। ਬਹੁਤ ਸਾਰਾ ਅੰਨ ਅਤੇ ਬਹੁਤ ਸਾਰੇ ਬਸਤਰ ਅਤੇ ਬਹੁਤ ਸਾਰੀ ਭੂਮੀ ਕਈਆਂ ਨੇ ਦਾਨ ਕਰਕੇ ਸੋਚਿਆ ਕਿ ਇਸ ਤਰ੍ਹਾਂ ਰੱਬ ਮਿਲ ਜਾਏਗਾ। ਇਹ ਜੋ ਦਾਨ ਹੁੰਦੇ ਨੇ ਇਹਨਾਂ ਦੇ ਨਾਲ ਕੁਛ ਕੁਛ ਫਾਇਦਾ ਮਿਲ ਜਾਂਦਾ ਹੈ, ਕੁਛ ਕੁਛ ਜੋ ਹੈ ਉਹ ਇਸ ਪ੍ਰਕਾਰ ਜੀਵ ਦਾ ਭਲਾ ਵੀ ਹੋ ਜਾਂਦਾ ਹੈ। ਪਰ ਜਿਹੜੇ ਪਰਮਾਤਮਾ ਦੇ ਨਾਲ ਸਿੱਧੀ ਅਟੈਚਮੈਂਟ ਹੁੰਦੀ ਹੈ, ਮਹਾਰਾਜ ਜੀ ਕਹਿੰਦੇ ਜੇ ਇਹ ਦਾਨ ਕੀਤਿਆਂ ਹੋ ਜਾਂਦੀ ਹੋਵੇ, ਫਿਰ ਜਿਨ੍ਹਾਂ ਦੇ ਪਾਸ ਬਹੁਤ ਧਨ ਹੈ, ਜਿਹੜੇ ਬੜੇ ਬੜੇ ਦੇਸ਼ਾਂ ਦੇ ਚੱਕਰਵਰਤੀ ਰਾਜੇ ਨੇ, ਉਹ ਨਾਮ ਜਪਣ ਤੋਂ ਬਿਨਾਂ ਹੀ ਰੱਬ ਨੂੰ ਇੱਦਾਂ ਪ੍ਰਾਪਤ ਕਰ ਲੈਣ, ਮੁੱਲ ਖਰੀਦ ਲੈਣ, ਜਿਵੇਂ ਹੋਰ ਬਹੁਤ ਸਾਰੇ ਕੰਮ ਉਹ ਮਾਇਆ ਦੇ ਨਾਲ ਕਰ ਲੈਂਦੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਹੈ ਦਾਨ ਕਰਨਾ ਜਿਹੜਾ ਹੈ ਉਹਦੇ ਫਾਇਦੇ ਤਾਂ ਮਿਲਦੇ ਨੇ, ਪਰ ਰੱਬ ਜਿਹੜਾ ਹੈ ਉਹ ਇਹਨਾਂ ਦਾਨ ਕਰਨ ਦੇ ਨਾਲ ਨਹੀਂ ਮਿਲਦਾ। ਨਹਿ ਮਿਲੀਏ ਹਰ ਦੁਆਰਾ, ਅੰਨ ਬਸਤਰ ਭੂਮ ਬਹੁ ਅਰਪੇ, ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬਚਨ ਨੇ। ਅਤੇ ਇੱਕ ਪਾਸੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਿੱਖ ਨੂੰ ਦਸਵੰਧ ਕੱਢਣ ਦਾ ਹੁਕਮ ਕੀਤਾ ਹੋਇਆ। ਜਿਹੜਾ ਸਿੱਖ ਪੰਥ ਦੇ ਅੰਦਰ ਦਸਵੰਧ ਕੱਢਣ ਦਾ ਹੁਕਮ ਹੈ ਉਹ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਸ਼ੁਰੂ ਹੋਇਆ ਸੀਗਾ ਕਿ ਹਰ ਸਿੱਖ ਆਪਣੇ ਪ੍ਰਾਪਤ ਵਿੱਚੋਂ ਦਸਵੰਧ ਕੱਢੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋ ਬਚਨ ਨੇ ਉਹ ਆਪਸ ਵਿੱਚ ਕੋਈ ਵੀ ਜਿਹੜੇ ਆ ਬਚਨਾਂ ਨੂੰ ਖੰਡਨ ਨਹੀਂ ਕਰਦੇ, ਕੇਵਲ ਸਮਝਣ ਦੇ ਵਿੱਚ ਫਰਕ ਰਹਿ ਜਾਂਦਾ। ਮਹਾਰਾਜ ਜੀ ਕਹਿੰਦੇ ਹੈ ਭਈ ਜੇ ਅਸੀਂ ਆਪਣੀ ਧਨ ਦੌਲਤ ਦੇ ਵਿੱਚੋਂ ਅਸੀਂ ਜਿਹੜਾ ਹੈ ਉਹ ਗੁਰੂ ਘਰ ਦਸਵੰਧ ਨਹੀਂ ਦਿੰਦੇ, ਜਾਂ ਅਸੀਂ ਭੇਟਾ ਵਿੱਚੋਂ ਨਹੀਂ ਕੱਢਦੇ ਤਾਂ ਓਨੇ ਕੁ ਪੈਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੈਸੇ ਵੀ ਖਰਾਬ ਹੋ ਜਾਂਦੇ ਹੈ। ਕੋਈ ਚੱਟੀ ਪੈ ਜਾਣੀ, ਕੋਈ ਇਸ ਪ੍ਰਕਾਰ ਐਸਾ ਲੌਸ ਹੋ ਜਾਣਾ ਅਤੇ ਜਿਵੇਂ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹੇ ਅਤੇ ਬਾਕੀ ਖੂਹ ਦਾ ਪਾਣੀ ਪੀਣ ਦੇ ਯੋਗ ਬਣਿਆ ਰਹਿੰਦਾ, ਬੜਾ ਸਵੱਛ ਰਹਿੰਦਾ, ਜਦੋਂ ਪਿਆਸ ਲੱਗੇ ਉਹ 'ਚੋਂ ਕੱਢ ਕੇ ਪਾਣੀ ਤਾਂ ਪੀ ਲਈਦਾ, ਨਹਾ ਲਈਦਾ ਹੈ, ਭੋਜਨ ਬਣਾ ਲਈਦਾ ਹੈ। ਜਿਸ ਖੂਹ ਦੇ ਵਿੱਚੋਂ ਕਦੇ ਵੀ ਪਾਣੀ ਨਾ ਕੱਢਿਆ ਹੋਵੇ ਉਸ ਦੇ ਵਿੱਚ ਕਿਰਮ ਪਏ ਹੁੰਦੇ ਹੈ, ਉਸ ਦੇ ਵਿੱਚ ਇਸ ਪ੍ਰਕਾਰ ਜਿਹੜਾ ਹੈ ਸਵੱਛਤਾ ਸਫਾਈ ਨਹੀਂ ਹੁੰਦੀ ਅਤੇ ਉਹ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ, ਸਾਰਾ ਹੀ ਪਾਣੀ ਖਰਾਬ ਹੋਇਆ ਰਹਿੰਦਾ। ਇਸ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਤ ਕਮਾਈ ਵਿੱਚੋਂ ਹਿੱਸੇ ਕੱਢਣ ਦਾ ਹੁਕਮ ਤਾਂ ਕੀਤਾ ਹੋਇਆ, ਪਰ ਇੱਕ ਬਹੁਤ ਉੱਚੀ ਮੰਜ਼ਿਲ ਹੁੰਦੀ ਹੈ ਜੋ ਪਰਮਾਤਮਾ ਦੇ ਦਰਸ਼ਨ ਹੋ ਜਾਣੇ ਅਤੇ ਪਰਮਾਤਮਾ ਦੇ ਨਾਲ ਸੇਵਕ ਨੇ ਹਰ ਹਰ ਜਨ ਦੁਈ ਏਕ ਹੈ, ਇਹ ਅਵਸਥਾ ਬਣਨੀ ਅਤੇ ਬਣਾਉਣੀ। ਉਹ ਜੋ ਅਵਸਥਾ ਹੈ ਉਹ ਪਾਤਸ਼ਾਹ ਜੀ ਕਹਿੰਦੇ ਉਹ ਇਹਨਾਂ ਦਾਨ ਪੁੰਨ ਦੇ ਨਾਲ ਨਹੀਂ ਬਣਦੀ। ਉਹ ਇਹ ਦਾਨ ਪੁੰਨ ਜਿਹੜੇ ਇਹ ਉਸ ਕੰਮ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨਹੀਂ ਜਿਹੜੇ ਉਹ ਸਾਥ ਦਿੰਦੇ, ਜੇ ਦਾਨ ਪੁੰਨ ਨਾਲ ਇਉਂ ਰੱਬ ਨਾਲ ਸਿੱਧੀ ਅਟੈਚਮੈਂਟ ਵੀ ਹੋ ਜਾਂਦੀ ਹੋਵੇ ਫਿਰ ਆਪਣੇ ਨਾਲੋਂ ਦਾਨ ਕਰਨ ਵਾਲੇ ਧਰਤੀ 'ਤੇ ਬਹੁਤ ਵੱਡੇ ਵੱਡੇ ਬੰਦੇ ਸਰਮਾਏਦਾਰ ਹੈਗੇ ਨੇ ਜਿਹੜੇ ਬਹੁਤ ਕੁਛ ਦਾਨ ਕਰਕੇ ਸੋਚ ਸਕਦੇ ਆ ਚਲੋ ਸਾਰੀ ਉਮਰ ਰੱਬ ਦਾ ਨਾਮ ਨਹੀਂ ਜਪਿਆ, ਬੜੇ ਬੜੇ ਕੰਮ ਕੀਤੇ, ਬੜੇ ਬੜੇ ਪਲਾਟ ਖਰੀਦੇ ਹੈ, ਬੜੀ ਬੜੀ ਮਸ਼ੀਨਰੀ ਖਰੀਦੀ ਹੈ, ਬੜੇ ਬੜੇ ਬਿਜ਼ਨਸ ਚੱਲ ਰਹੇ ਨੇ, ਹੁਣ ਅਖੀਰ ਜੇ ਤਾਂ ਉਮਰ ਆਈ ਹੋਈ ਹੈ, ਜਾਂਦਿਆਂ ਜਾਂਦਿਆਂ ਕਰੋੜ 2 ਕਰੋੜ ਰੁਪਇਆ ਖਰਚ ਕੇ ਰੱਬ ਨਾਲ ਵੀ ਅਟੈਚਮੈਂਟ ਬਣਾ ਲਈਏ ਅਤੇ ਰੱਬ ਨੂੰ ਵੀ ਮੁੱਲ ਖਰੀਦ ਕੇ ਅਤੇ ਫਿਰ ਧਰਤੀ ਤੋਂ ਜਾਈਏ। ਇੱਦਾਂ ਤਾਂ ਫਿਰ ਜ਼ਿਆਦਾ ਪੈਸੇ ਵਾਲੇ, ਜ਼ਿਆਦੀ ਮਾਇਆ ਵਾਲੇ ਜਿਹੜੇ ਉਹ ਰੱਬ ਨੂੰ ਖਰੀਦ ਲਿਆ ਕਰਦੇ। ਇਸ ਲਈ ਇਹ ਦਿੱਤਾ ਹੋਇਆ ਦਾਨ ਪੁੰਨ ਰੱਬ ਨੂੰ ਸਿੱਧੇ ਰੂਪ ਦੇ ਵਿੱਚ ਮਿਲਣ ਦੇ ਵਿੱਚ ਅਤੇ ਰੱਬ ਦੇ ਦਰਸ਼ਨ ਕਰਨ ਦੇ ਵਿੱਚ ਸਹਾਈ ਨਹੀਂ ਹੁੰਦਾ, ਇਹ ਸਾਡੇ ਬਹੁਤ ਸਾਰੇ ਕੰਮਾਂ ਦੇ ਵਿੱਚ ਵੈਸੇ ਸਹਾਈ ਹੁੰਦਾ। ਜਗਤ ਦੇ ਅੰਦਰ ਜੀਵਨ ਜਿਉਣ ਦੇ ਵਾਸਤੇ ਇਹ ਬਹੁਤ ਸਾਰਾ ਵਿੱਚ ਮਦਦਗਾਰ ਹੁੰਦਾ ਹੈ, ਕਿਉਂਕਿ ਇਤਿਹਾਸ ਵਿੱਚ ਬਚਨ ਪ੍ਰਾਚੀਨ ਸਿੱਖਾਂ ਨੇ ਲਿਖ ਦਿੱਤੇ ਕਿ ਜੋ ਬਾਬੇ ਕੇ ਦਾਮ ਨਾ ਦਹਿ ਹੈ, ਜੋ ਬਾਬੇ ਨਾਨਕ ਸਾਹਿਬ ਦੇ ਨਿਮਿੱਤ ਆਪਣੇ ਦਾਮ ਦਮੜੇ ਜਿਹੜੇ ਉਹ ਨਹੀਂ ਖਰਚਦੇ, ਤਿਨਕੇ ਗ੍ਰਹਿ ਬਾਬਰ ਕੇ ਲੈ ਹੈ, ਉਹਨਾਂ ਦੇ ਗ੍ਰਹਿ ਘਰ ਦੇ ਵਿੱਚੋਂ ਫਿਰ ਬਾਬਰਕਿਆਂ ਦੀ ਔਲਾਦ ਜਿਹੜੀ ਹੈ ਉਹ ਆਣ ਕੇ ਲੈ ਜਾਂਦੀ ਹੈ, ਭਾਵ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪੈਸੇ ਨਿਕਲ ਜਾਂਦੇ ਹੈ। ਲੇਕਿਨ ਵੱਖ ਵੱਖ ਪ੍ਰਾਪਤੀਆਂ ਹਨ। ਇੱਕ ਪ੍ਰਾਪਤੀ ਹੈ ਜੀਵਨ ਜਿਉਣ ਦੇ ਅੰਦਰ ਸਹਾਇਤਾ, ਇੱਕ ਪ੍ਰਾਪਤੀ ਹੈ ਨਿਰੰਕਾਰ ਦਾ ਨਾਮ ਜਪਣ ਦੀ ਔਰ ਨਿਰੰਕਾਰ ਦੇ ਦਰਸ਼ਨ ਦੀਦਾਰ ਕਰਨ ਦੀ ਪ੍ਰਾਪਤੀ। ਉਹ ਜੋ ਪ੍ਰਾਪਤੀ ਹੈ ਅੱਜ ਦੀ ਇਸ ਵਿਆਖਿਆ ਦੇ ਵਿੱਚ ਜੋ ਪ੍ਰਕਰਨ ਚੱਲ ਰਿਹਾ ਹੈ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਬਚਨ ਕੀਤੇ ਹੋਏ ਹੈ ਕਿ ਉਹ ਤਾਂ ਭਾਈ ਆਪਣੇ ਤਰੀਕਿਆਂ ਦੇ ਨਾਲ, ਆਪਣੀਆਂ ਯੁਗਤੀਆਂ ਦੇ ਨਾਲ ਬੇਸ਼ੱਕ ਸਾਰੀ ਧਰਤੀ ਦੇ ਉੱਤੇ ਫਿਰ ਲਈਏ, ਅਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਬਾਬੀਹਾ ਸਗਲੀ ਧਰਤੀ ਜੇ ਫਿਰਹੇ ਊਡ ਚੜ੍ਹੇ ਆਕਾਸ਼, ਭਾਵੇਂ ਸਾਰੀ ਧਰਤੀ ਫਿਰ ਲਵੇਂ, ਭਾਵੇਂ ਉਡਾਰੀਆਂ ਮਾਰ ਕੇ ਆਕਾਸ਼ ਵਿੱਚ ਚੜ੍ਹ ਜਾਏ। ਮਹਾਰਾਜ ਜੀ ਕਹਿੰਦੇ ਜਿਹੜੀ ਜਲ ਦੀ ਨਾਮ, ਜਲ ਦੀ ਬੂੰਦ ਦੀ ਤੂੰ ਤਲਾਸ਼ ਵਿੱਚ ਹੈ ਨਾ, ਸਤਿਗੁਰ ਮਿਲਿਆ ਜਲ ਪਾਈਐ, ਉਹ ਜਦ ਤੱਕ ਸਤਿਗੁਰੂ ਜੀ ਨੂੰ ਤਾਂ ਨਹੀਂ ਮਿਲਦਾ ਤਦ ਤੱਕ ਉਹ ਪ੍ਰਾਪਤ ਨਹੀਂ ਹੋਵੇਗੀ, ਉਹ ਸਤਿਗੁਰੂ ਸਾਹਿਬ ਜੀ ਨਾਲ ਮਿਲਾਪ ਕਰਨ ਦੇ ਨਾਲ ਹੀ ਪ੍ਰਾਪਤੀ ਹੋਏਗੀ, ਚੂਕੈ ਭੂਖ ਪਿਆਸ। ਉਹ ਜੋ ਸ਼ਬਦ ਦਾ ਪ੍ਰਮਾਣ ਸਾਂਝਾ ਕਰ ਰਹੇ ਸਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ ਹੋਏ ਕਿ ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ, ਅਤੇ ਇਸ ਤੋਂ ਅੱਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਰਮਾਇਆ ਕਿ ਫਿਰ ਪੂਜਾ ਅਰਚਾ ਬੰਦਨ ਡੰਡੌਤ ਖੱਟ ਕਰਮਾ ਰਤ ਰਹਿਤਾ। ਪਾਤਸ਼ਾਹ ਜੀ ਕਹਿੰਦੇ ਜੇ ਆਪਣੇ ਤਰੀਕਿਆਂ ਦੇ ਨਾਲ ਹੁਣ ਕੋਈ ਪੂਜਾ ਅਤੇ ਅਰਚਾਨ ਇਤ ਆਦਿਕ ਤੀਰਥਾਂ 'ਤੇ ਜਾ ਕਰਕੇ ਕਰਨਾ ਸ਼ੁਰੂ ਕਰ ਦੇਵੇ, ਖੱਟ ਕਰਮਾ ਰਤ ਰਹਿਤਾ, ਖੱਟ ਕਰਮ 6 ਸ਼ੁਭ ਕਰਮ ਜਿਹੜੇ ਸ਼ਾਸਤਰਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਵੇਦਾਂ ਦੇ ਵਿੱਚ ਦੱਸੇ ਹੋਏ ਹੈ, ਜੱਗ ਕਰਨਾ ਅਤੇ ਕਰਾਉਣਾ, ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਦੇਣਾ ਅਤੇ ਲੈਣਾ, 6 ਜਿਹੜੇ ਖੱਟ ਕਰਮ ਨੇ ਉਹਨਾਂ ਦੇ ਵਿੱਚ ਬੇਸ਼ੱਕ ਇਹ ਬੰਦਾ ਹਮੇਸ਼ਾ ਬਿਜੀ ਰਹਿੰਦਾ ਹੋਵੇ। पूजा अर्चा बंधन डंडौत खट कर्मा रत रहता हाँ हाँ करत बंधन मह परया नह मिलिया यह जुगता। गुरु महाराज फरमाउंदे ने कि बहुत हउमे वध जांदी है जे नाम नान जपदा होवे। इन्हां कर्मां दे नाल बंधन मह परया बंधना दे विच होर पै जांदा है। नह मिलिया यह जुगता इस जुगती दे नाल भी रब नू नहीं मिलिया जा सकता। जिहड़ियां युगतियां हन कि पूजा अर्चा बंधन डंडौत पातशाह जी कहिंदे है। फिर अगे है जोग सिद्ध आसन चौरासी इह भी कर कर रहे आ। पंजवें पातशाह दे बचन ने हुण अपने तरीके दे नाल जे कोई योग साधना दे चौरासी आसन भी कर लवे योग सिद्ध आसन चौरासी इह भी कर कर रहे आ। इस तरह भी कई जने जिहड़े ने इस तरह दियां युगतियां कर करके रह गए ने थक गए ने बीत चुके समय दे विच। वड्डी आरजा फिर जन्मे बड़ियां बड़ियां लंबियां आरजा भी कईयां ने कीतियां योग साधना दे नाल ते दोबारा दोबारा भी जन्म लैके कई आए। पातशाह जी कहिंदे है वड्डी आरजा फिर जन्मे हर स्यों संग ना गहे आ। रब की संगत परमात्मा का मिलाप उन्होंने फिर भी ग्रहण नहीं होया प्राप्त नहीं होया हर स्यों संग ना गहे आ। फिर पातशाह कहिंदे राजलीला राजन की रचना करिया हुक्म अफारा सेज सोहनी चंदन चोआ नरक घोर का द्वारा। फिर अखीर ते पातशाह फरमाउंदे हर कीरत इहदा अर्थ है रब की उस्तति हर कीरत साध संगत है सिर करमन कै करमा जितने भी कर्म हन महाराज जी कहिंदे असां गिण के भी दसे ने इन्हां सारियां कर्मां दे सिर कर्म दा भाव हुंदा उच्चा श्रोमणी। पातशाह जी कहिंदे सारियां कर्मां तों उच्चा कर्म इस कलयुग दे समय विच की है एक है हर कीरत रब दी कीरती करनी ते दूजा पातशाह जी कहिंदे हर कीरत साध संगत है ते साध संगत करनी। महाराज जी कहिंदे हर कीरत साध संगत है सिर करमन कै करमा कहो नानक तिस भयो प्राप्त जिस पुरब लिखे का लहना। महाराज जी कहिंदे लेकिन उन्हों प्राप्त हुई है जिसका पूर्वले कर्म का कोई लहना देना लिखिया होया है। ये दात महाराज जी कहिंदे उन्हों मिलती क्योंकि ये सारे धार्मिक कर्मों तो उच्चा कर्म है परमेश्वर की कीर्ति करनी अते साध संगत करनी। तो श्री गुरु अमरदास पातशाह ने यह बचन फरमाए कि भाई सतगुर मिलिया जल पाई है सतगुरु साहब जी नूं ही जेकर मिलिया जाए तो फिर ही ये नाम जल प्राप्त होएगा चूकै भूख प्यास ते चुकी जाएगी मन दे अंदरों। महाराज जी कहिंदे है भुख अते प्यास जो नाम जल दी प्यास लगी हुई सी महाराज जी कहिंदे जे नाम जल दी भुख ते प्यास लग जाए ये भी बड़े चंगे कर्मां दे नाल ही लगती है। साचे नाम की लागै भूख उत भूखै खाए चली है दुख सच्चे नाम की भुख जो लगती है वड्डियां कर्मां नाल लगती है ते इस भुख दे लगन दे नाल बहुत सारे दुख कलेश जिहड़े खत्म हो जाते हैं। पर जदों ये भुख लगी हुंदी पातशाह कहिंदे उदों इंसान बबीहा बनिया हुंदा है उदों बबीहे वर्गा हुंदा है। ਤਾਂ ਪਾਤਸ਼ਾਹ ਜੀ ਬਾਰ ਬਾਰ ਇਹਨਾਂ ਸ਼ਬਦਾਂ ਵਿੱਚ ਬਬੀਹਾ ਆਖ ਰਹੇ ਨੇ ਸਿੱਖ ਨੂੰ ਅਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਪਰ ਹੁਣ ਨਾਮ ਦੀ ਭੁੱਖ ਤਾਂ ਮੰਨ ਲਓ ਲੱਗ ਗਈ ਪੂਰਬਲੇ ਕਿਸੇ ਸ੍ਰੇਸ਼ਟ ਕਰਮ ਦੇ ਫਲਨ ਦੇ ਨਾਲ ਪਰ ਮਹਾਰਾਜ ਜੀ ਕਹਿੰਦੇ ਨਾਮ ਫਿਰ ਪਹਿਲਾਂ ਜਪਣ ਤੋਂ ਸੋ ਇਸ ਪ੍ਰਕਾਰ ਜਪਣ ਦੇ ਲਈ ਗੁਰੂ ਪਾਤਸ਼ਾਹ ਤੋਂ ਨਾਮ ਜਿਹੜਾ ਹੈ ਉਹ ਸੁਣਨਾ ਪੈਂਦਾ ਹੈ। ਗੁਰੂ ਪਾਤਸ਼ਾਹ ਤੋਂ ਨਾਮ ਲੈ ਕੇ ਫਿਰ ਜਪਣ ਦੀਆਂ ਵਿਧੀਆਂ ਅਤੇ ਜਪਣ ਦੇ ਗੁਰਮਤਿ ਦੇ ਅਸੂਲ ਮਹਾਰਾਜ ਜੀ ਕਹਿੰਦੇ ਇਹ ਵੀ ਗੁਰੂ ਜੀ ਦੇ ਕੋਲੋਂ ਹੀ ਪੁੱਛਣੇ ਚਾਹੀਦੇ ਹੈ। ਮਹਾਰਾਜ ਜੀ ਕਹਿੰਦੇ ਜੇਕਰ ਆਪਣੇ ਤਰੀਕੇ ਦੇ ਨਾਲ ਅਤੇ ਗੁਰੂ ਜੀ ਤੋਂ ਬਿਨਾਂ ਹੀ ਕੋਈ ਕਹੇ ਕਿ ਮੈਂ ਮਿਹਨਤ ਕਰ ਲਵਾਂਗਾ ਪਾਤਸ਼ਾਹ ਜੀ ਕਹਿੰਦੇ ਭਾਵੇਂ ਸਾਰੀ ਧਰਤੀ 'ਤੇ ਘੁੰਮਦਾ ਫਿਰੇ ਚਾਹੇ ਆਕਾਸ਼ਾਂ ਦੇ ਵਿੱਚ ਚੜ੍ਹ ਜਾਏ ਪਾਤਸ਼ਾਹ ਜੀ ਕਹਿੰਦੇ ਤਦੋਂ ਹੀ ਕਿਰਪਾ ਹੋਏਗੀ ਜਦੋਂ ਗੁਰੂ ਨਾਨਕ ਸਾਹਿਬ ਦੇ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਾਪ ਹੋਵੇਗਾ ਔਰ ਸੇਵਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਫਿਰ ਪਾਤਸ਼ਾਹ ਜੀ ਕਹਿੰਦੇ ਨਾਮ ਜਪੇਗਾ ਤਾਂ ਚੁੱਕੈ ਭੂਖ ਪਿਆਸ ਜੀਓ ਪਿੰਡ ਸਭ ਤਿਸ ਦਾ ਸਭ ਕਿਛ ਤਿਸ ਕੈ ਪਾਸ। ਤੀਸਰੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਨਸਾਨ ਤੂੰ ਇੱਕ ਗੱਲ ਸੋਚ ਕਿ ਜਿਸ ਗੁਰੂ ਨੇ ਜਿਸ ਪ੍ਰਭੂ ਜੀ ਨੇ ਜੀਓ ਪਿੰਡ ਸਭ ਤਿਸ ਕਾ ਇਹ ਸਰੀਰ ਦਿੱਤਾ ਹੈ ਅਤੇ ਇਹ ਆਤਮਾ ਦਿੱਤੀ ਹੈ, ਇਹ ਸਭ ਤੋਂ ਵੱਡੀ ਪ੍ਰੋਪਰਟੀ ਤਾਂ ਇਹ ਹੈ ਜੋ ਸਾਨੂੰ ਦਿੱਤੀ ਹੈ, ਤਿਸ ਕਾ ਇਹ ਉਹ ਤਿਸ ਦਾ ਹੀ ਹੈ, ਤਿਸ ਪਰਮਾਤਮਾ ਦਾ ਹੀ ਹੈ ਜਿਹਨੇ ਇਹ ਦਾਤ ਦੇ ਦਿੱਤੀ ਹੈ। ਜੀਓ ਪਿੰਡ ਸਭ ਤਿਸ ਕਾ, ਜੇ ਪਿੰਡ ਨਾਮ ਹੈ ਪਿੰਡੇ ਦਾ ਇਸ ਸਰੀਰ ਦਾ, ਜੀਓ ਨਾਮ ਹੈ ਅੰਦਰ ਜੋ ਜੀਓ ਹੈ ਆਤਮਾ ਹੈ, ਤੋ ਅਗਰ ਇਹਨਾਂ ਦਾ ਮਿਲਾਪ ਹੈ ਤੇ ਇਸ ਬੰਦੇ ਦਾ ਲੱਖਾਂ ਦਾ ਹੀ ਮੁੱਲ ਹੈ, ਕਿਸੇ ਦਾ ਪਿਤਾ, ਕਿਸੇ ਦੀ ਮਾਂ, ਕਿਸੇ ਦੀ ਭੈਣ ਭਰਾ, ਕਿਸੇ ਦਾ ਪੁੱਤਰ ਧੀ, ਅਗਰ ਇਹ ਦੋਨੇ ਚੀਜ਼ਾਂ ਅਲੱਗ ਅਲੱਗ ਕਰ ਦੇਵੇ ਪਰਮਾਤਮਾ ਤੇ ਅਲੱਗ ਅਲੱਗ ਇਹਨਾਂ ਦੋਨਾਂ ਚੀਜ਼ਾਂ 'ਚੋਂ ਕਿਸੇ ਚੀਜ਼ ਨੂੰ ਕੋਈ ਰੱਖਣ ਨੂੰ ਤਿਆਰ ਨਹੀਂ, ਨਾ ਇਕੱਲੇ ਸਰੀਰ ਨੂੰ ਕੋਈ ਰੱਖਦਾ ਅਤੇ ਨਾ ਹੀ ਸਰੀਰ ਤੋਂ ਬਿਨਾਂ ਜੀਓ ਜੇ ਕਿਤੇ ਆ ਕੇ ਵਿਖਾਲੀ ਦੇ ਦੇਵੇ ਅਤੇ ਨਾ ਕੋਈ ਉਹਨੂੰ ਹੀ ਰੱਖਦਾ। ਇਸ ਵਾਸਤੇ ਗੁਰੂ ਪਾਤਸ਼ਾਹ ਦੇ ਹੀ ਬਚਨ ਇਹ ਆ ਰਹੇ ਨੇ, ਮਹਾਰਾਜ ਕਹਿੰਦੇ ਆ ਇਨਸਾਨ ਜਿਸ ਰੱਬ ਨੇ ਇਤਨੀ ਵੱਡੀ ਪ੍ਰੋਪਰਟੀ ਤੈਨੂੰ ਦੇ ਦਿੱਤੀ ਹੈ, ਜੀਓ ਪਿੰਡ ਸਭ ਤਿਸ ਕਾ, ਜਿਸ ਰੱਬ ਦਾ ਦਿੱਤਾ ਹੋਇਆ ਇਹ ਜੀਓ ਆਤਮਾ ਅਤੇ ਪਿੰਡ ਪਿੰਡਾ ਇਹ ਸਰੀਰ ਹੈ, ਪਾਤਸ਼ਾਹ ਜੀ ਕਹਿੰਦੇ ਸਭ ਕਿਛ ਤਿਸ ਕੈ ਪਾਸ, ਅਤੇ ਉਸ ਪਰਮਾਤਮਾ ਦੇ ਪਾਸ ਸਭ ਕੁਛ ਹੀ ਹੈਗਾ ਹੈ। ਹੁਣ ਇਸ ਸਰੀਰ ਅਤੇ ਜੀਓ ਨੂੰ ਜਿੰਤਨੀਆਂ ਲੋੜੀਂਦੀਆਂ ਚੀਜ਼ਾਂ ਦੀ ਜ਼ਰੂਰਤ ਹੈ, ਮਹਾਰਾਜ ਜੀ ਕਹਿੰਦੇ ਜਿਸ ਰੱਬ ਨੇ ਇਹ ਦੇ ਦਿੱਤੇ ਹੈ ਫਿਰ ਇਹਨਾਂ ਨਾਲ ਸੰਬੰਧਿਤ ਉਹ ਚੀਜ਼ਾਂ ਵੀ ਦੇਣ ਨੂੰ ਤਿਆਰ ਹੈ, ਉਹਦੇ ਕੋਲ ਸਭ ਕੁਛ ਹੀ ਹੈਗਾ। ਅਗਰ ਇਸ ਸਰੀਰ ਨੂੰ ਔਲਾਦ ਦੀ ਜ਼ਰੂਰਤ ਹੈ ਤਾਂ ਮਹਾਰਾਜ ਜੀ ਕਹਿੰਦੇ ਜੇ ਇਹ ਸਰੀਰ ਅਤੇ ਜੀਓ ਪਰਮਾਤਮਾ ਦੇ ਸਕਦਾ ਸੀ ਤਾਂ ਸਭ ਕਿਛ ਤਿਸ ਕੈ ਪਾਸ, ਉਹਦੇ ਪਾਸ ਸਭ ਪਦਾਰਥ ਸਭ ਦਾਤਾਂ ਹਨ, ਉਹ ਔਲਾਦ ਵੀ ਬਖਸ਼ਿਸ਼ ਕਰ ਦਿੰਦਾ ਹੈ। ਜੇ ਇਸ ਸਰੀਰ ਨੂੰ ਜੀਵਨ ਸਾਥੀ ਦੀ ਜ਼ਰੂਰਤ ਹੈ ਅਤੇ ਜੇ ਇਹ ਸਰੀਰ ਅਤੇ ਇਹ ਆਤਮਾ ਪਰਮਾਤਮਾ ਨੇ ਦੇ ਦਿੱਤੀ ਹੈ ਤਾਂ ਫਿਰ ਉਹਦੇ ਪਾਸ ਕੋਈ ਘਾਟੇ ਨਹੀਂ, ਉਹਦੇ ਪਾਸ ਜੀਵਨ ਸਾਥੀ ਵੀ ਉਹ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ। ਪਰ ਆਪਣੇ ਆਪਣੇ ਕਰਮ ਜ਼ਰੂਰ ਹੋਇਆ ਕਰਦੇ ਆ, ਜੇ ਕਿਸੇ ਨੂੰ ਦੁੱਖ ਦਿੱਤਾ ਹੈ ਤਾਂ ਉਹਦਾ ਦੁੱਖ ਝੱਲਣਾ ਵੀ ਪੈਣਾ ਹੈ, ਜੇ ਕਿਸੇ ਨੂੰ ਤੰਗ ਕੀਤਾ ਹੈ ਤਾਂ ਉਹ ਤੰਗ ਜਦੋਂ ਕੀਤਾ ਸੀ ਉਦੋਂ ਤਾਂ ਸ਼ਾਇਦ ਇਨਸਾਨ ਜਿਹੜਾ ਸੀ ਰਾਖਸ਼ ਬਣਿਆ ਹੋਵੇ, ਪਰ ਕਈ ਸਾਲ ਲੰਘ ਜਾਣ ਤੋਂ ਬਾਅਦ ਵੀ ਜਿਹਨੂੰ ਤੰਗ ਕੀਤਾ ਹੁਣ ਉਹਦਾ ਵੀ ਮੌਕਾ ਲੱਗਦਾ, ਫਿਰ ਉਹ ਤੰਗ ਕਰਦਾ ਹੈ। ਇਸ ਵਾਸਤੇ ਸਾਰੀ ਕਰਮਾਂ ਦੀ ਖੇਡ ਚੱਲ ਰਹੀ ਹੈ, ਸਾਰੇ ਕਰਮਾਂ ਦੇ ਉਤਰਾਅ ਚੜ੍ਹਾਅ ਚੱਲ ਰਹੇ ਨੇ। ਗੁਰੂ ਦਾ ਨਾਮ ਜਪਣ ਦੇ ਨਾਲ ਮਾੜੇ ਕਰਮ ਜਿਹੜੇ ਨੇ ਖਤਮ ਹੋ ਜਾਂਦੇ ਨੇ, ਗੁਰੂ ਪਾਤਸ਼ਾਹ ਦੀ ਸੇਵਾ ਅਤੇ ਸਿਮਰਨ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਵੋ, ਜਿਹੜੇ ਕਲੇਸ਼ ਪੈਣੇ ਵੀ ਹੋਣ ਜ਼ਿੰਦਗੀ ਦੇ ਅੰਦਰ ਉਹ ਜਿਹੜੇ ਨੇ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਤਾਂ ਮਹਾਰਾਜ ਪਾਤਸ਼ਾਹ ਜੀ ਸੁੱਖਾਂ ਦੇ ਵੇਲੇ ਵੀ ਨਾਮ ਜਪਣ ਦਾ ਹੁਕਮ ਕਰਦੇ ਹੈ ਵੀ ਜਦੋਂ ਇਹ ਜੀਵ ਤੈਨੂੰ ਪ੍ਰਭੂ ਜੀ ਨੇ ਸੁਖੀ ਕੀਤਾ ਹੋਇਆ। ਮਹਾਰਾਜ ਜੀ ਕਹਿੰਦੇ ਹੈ ਜੇ ਭੁੱਖ ਦੇਹੇ ਤਾਂ ਤੁਝੇ ਅਰਾਧੀ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਮਹਾਰਾਜ ਜੀ ਕਹਿੰਦੇ ਇਹ ਬਚਨ ਗੁਰੂ ਦੇ ਉਪਦੇਸ਼ ਇਹ ਹਨ, ਸੁਖਾਂ ਦੇ ਵੇਲੇ ਪ੍ਰਭੂ ਨੂੰ ਜਪਣਾ ਕਰ ਤਾਂ ਕਿ ਦੁੱਖਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹਦਾ ਪਹਿਲਾਂ ਹੀ ਜਿਹੜਾ ਹੈ ਉਹ ਇੰਤਜ਼ਾਮ ਹੋ ਜਾਵੇ ਅਤੇ ਉਹ ਕੱਟੇ ਜਾ ਸਕਣ। ਇਸ ਲਈ ਜਿਸ ਪਰਮਾਤਮਾ ਨੇ ਜੀਓ ਅਤੇ ਪਿੰਡ ਦਿੱਤਾ ਹੈ ਉਹ ਸਭ ਕੁਛ ਹੀ ਦੇਣ ਨੂੰ ਤਿਆਰ ਹੈ। ਮਹਾਰਾਜ ਜੀ ਦੇ ਇਸ ਜਿਹੜੇ ਬਚਨ ਨੇ ਇਹਨਾਂ ਦਾ ਭਾਵ ਇਹ ਹੈ, ਮਹਾਰਾਜ ਜੀ ਕਹਿੰਦੇ ਆਪਣੇ ਸੱਚੇ ਸਤਿਗੁਰਾਂ ਨੂੰ ਛੱਡ ਕੇ ਕਿਸੇ ਹੋਰ ਦੇ ਦੁਆਰੇ 'ਤੇ ਨਾ ਜਾ ਕੇ ਖਲੋਵੋ, ਕੇਵਲ ਅਤੇ ਕੇਵਲ ਇਸ ਕਲਯੁੱਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚੋਂ ਹੀ ਭਲਾ ਹੋ ਸਕਦਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹਨ ਇਸ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦਾ ਦੁਆਰ ਛੱਡ ਕੇ ਪਾਤਸ਼ਾਹ ਜੀ ਕਹਿੰਦੇ ਹੋਰ ਕਿਤੇ ਨਾ ਜਾਵੋ, ਇੱਥੇ ਸਾਰਾ ਕੁਛ ਹੈ ਔਰ ਸੱਚੇ ਸਤਿਗੁਰਾਂ ਤੋਂ ਹੀ ਇਹ ਜਿਹੜੀਆਂ ਨੇ ਮੁਰਾਦਾਂ ਆਸਾਂ ਪੂਰੀਆਂ ਹੋਣਗੀਆਂ। ਅੱਗੇ ਮਹਾਰਾਜ ਫਰਮਾ ਰਹੇ ਨੇ ਵਿਣ ਬੋਲਿਆਂ ਸਭ ਕਿਛ ਜਾਣਦਾ ਕਿਸ ਆਗਹਿ ਕੀਚੈ ਅਰਦਾਸ। ਹੁਣ ਮਹਾਰਾਜ ਪਾਤਸ਼ਾਹ ਦੇ ਬਚਨ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਬੋਲਣ ਤੋਂ ਵੀ ਬਿਨਾਂ ਹੀ ਅੰਦਰ ਦੀ ਅਵਸਥਾ ਨੂੰ ਹੀ ਜਾਣਦਾ ਹੈ। ਕਿਸ ਆਗਹਿ ਕੀਚੈ ਅਰਦਾਸ, ਅਰਦਾਸ ਕਿਸ ਦੇ ਅੱਗੇ ਕਰਨੀ ਹੈ? ਦਿਲ ਦੇ ਵਿੱਚ ਜੇ ਤਾਂ ਹੋਈ ਨਿਮਰਤਾ, ਜੇ ਤਾਂ ਹੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸ਼ਰਧਾ, ਉਹ ਸ਼ਰਧਾ ਅਰਦਾਸ ਹੀ ਬਣੀ ਹੋਈ ਹੈ, ਉਹ ਨਿਮਰਤਾ ਅਰਦਾਸ ਹੀ ਬਣੀ ਹੋਈ ਹੈ। ਅਤੇ ਕਈ ਵਾਰੀ ਆਪਾਂ ਦੇਖਦੇ ਹਾਂ ਅਰਦਾਸ ਕਰਵਾਈ ਹੋਈ ਵੀ ਜਿਹੜੀ ਹੈ ਉਹ ਫਿਰ ਵੀ ਪੂਰੀ ਨਹੀਂ ਪੈਂਦੀ, ਕਈ ਵਾਰੀ ਪੂਰੀ ਨਹੀਂ ਹੁੰਦੀ। ਉਹਦਾ ਭਾਵ ਇਹੀ ਹੈ ਕਿ ਵਿਣ ਬੋਲਿਆਂ ਸਭ ਕੁਛ ਜਾਣਦਾ, ਉਹ ਜੋ ਅੰਦਰ ਹੈ ਨਾ ਸਾਡੇ, ਉਹ ਮਹਾਰਾਜ ਜਾਣਦਾ ਹੈ ਭਾਈ ਅੰਦਰ ਦੀ ਹਾਲਤ ਕੀ ਹੈ। ਅਰਦਾਸ ਵੀ ਤਾਂ ਹੀ ਪੂਰੀ ਹੁੰਦੀ ਹੈ ਜੇ ਅੰਦਰਲੀ ਸਾਡੀ ਹਾਲਤ ਜਿਹੜੀ ਹੈ ਉਹ ਗੁਰੂ ਜੀ ਦੇ ਅਰਦਾਸ ਪੂਰੀ ਕਰਨ ਦੇ ਯੋਗ ਹੈ ਤਾਂ, ਅਤੇ ਜੇ ਅੰਦਰਲੀ ਹਾਲਤ ਉਸ ਦੇ ਯੋਗ ਨਹੀਂ, ਭਾਵੇਂ ਅਰਦਾਸ ਕਰਵਾ ਲਈ ਜਾਏ, ਉਹ ਇਸ ਪ੍ਰਕਾਰ ਪੂਰੀ ਨਹੀਂ, ਕਿਉਂਕਿ ਗੁਰੂ ਜੀ ਨੇ ਪਹਿਲਾਂ ਅੰਦਰ ਦੇਖਣਾ ਵੀ ਅੰਦਰ ਕਿਸ ਤਰ੍ਹਾਂ ਦਾ ਇਸ ਇਨਸਾਨ ਦਾ। ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਹੈ ਵੀ ਜੇ ਇੱਦਾਂ ਹੀ ਮੁੱਲ ਖਰੀਦਿਆਂ ਹੀ ਰੱਬ ਮਿਲ ਜਾਂਦਾ ਹੋਵੇ ਤਾਂ ਅਰਦਾਸ ਦਾ ਕੀ ਹੈ, ਜਿੱਥੇ ਇਲੈਕਸ਼ਨ ਦੇ ਉੱਤੇ ਕਰੋੜਾਂ ਰੁਪਏ ਜਿਹੜੇ ਨੇ ਉਹ ਉੱਥੇ ਪਾਰਟੀਆਂ ਖਰਚ ਕੇ ਅਤੇ ਭੁੱਕੀ ਅਤੇ ਸ਼ਰਾਬ ਵੰਡਦੀਆਂ, ਅਤੇ ਇੱਦਾਂ ਫਿਰ ਇੱਕ ਗ੍ਰੰਥੀ ਨੂੰ 1 ਲੱਖ ਰੁਪਈਆ ਦੇ ਕੇ ਅਤੇ ਉਹ ਕਹਿਣ ਅਰਦਾਸ ਇੱਦਾਂ ਦੀ ਯਾਰ ਵਧੀਆ ਜਿਹੀ ਕਰਦੇ ਮੈਂ ਜਿੱਤ ਜਾਵਾਂ, ਇੱਦਾਂ ਫਿਰ ਮੁੱਲ ਖਰੀਦਿਆ ਗਿਆ, ਰੱਬ ਵੀ ਮੁੱਲ ਖਰੀਦਿਆ ਗਿਆ। ਨਹੀਂ, ਉਹ ਜੋ ਦਿਲ ਦੇ ਅੰਦਰ ਸ਼ਰਧਾ ਹੋਏਗੀ ਨਾ, ਜੋ ਭਾਵਨਾ ਹੋਏਗੀ, ਉਹਦੇ ਮੁਤਾਬਕ ਗੁਰੂ ਜੀ ਮੰਨ ਲੈਣਗੇ। ਅਤੇ ਪੈਸੇ ਜਿਹੜੇ ਉਹ ਸਿਰਫ ਪੈਸਿਆਂ ਨੂੰ ਸਫਲਿਆਂ ਕਰਨ ਵਾਸਤੇ ਖਰਚਣੇ ਹੁੰਦੇ ਹੈ, ਭਈ ਜਿਹੜੀ ਇਹ ਮਾਇਆ ਹੈ ਇਹ ਕਿਰਮ ਪਿਆਂ ਵਾਲਾ ਕੀੜਿਆਂ ਵਾਲਾ ਪਾਣੀ ਨਾ ਬਣ ਜਾਏ, ਇਹ ਸਾਫ਼ ਸੁਥਰਾ ਪਾਣੀ ਰਹਿ ਜਾਏ ਤਾਂ ਕਿ ਮੇਰੇ ਪੀਣ ਦੇ ਕੰਮ ਆਉਂਦਾ ਰਹਿ ਜਾਏ। ਮਾਇਆ ਜਿਹੜੀ ਉਹ ਇਸ ਵਾਸਤੇ ਵਰਤਣੀ ਹੁੰਦੀ ਆਪਣੀ ਲੋੜ ਨੂੰ। ਪਰ ਜੇ ਮੁੱਲ ਖਰੀਦ ਕੇ ਜਾਂ ਦੂਜਿਆਂ ਤੋਂ ਅਰਦਾਸ ਕਰਵਾ ਕੇ ਇਹ ਇੱਦਾਂ ਹੀ ਕੰਮ ਹੋ ਜਾਂਦੇ ਹੋਵਣ, ਬੜੇ ਬੜੇ ਮਾਇਆਧਾਰੀ ਇਨਸਾਨ ਬੈਠੇ ਹੋਏ ਨੇ ਜਿਨ੍ਹਾਂ ਨੂੰ ਆਪਣੀ ਇਨਕਮ ਦੇ ਬਾਰੇ ਨਹੀਂ ਪਤਾ, ਉਹਨਾਂ ਦੇ ਇਸੇ ਪ੍ਰਕਾਰ ਜਿਹੜੇ ਨੇ ਮੁਨੀਮ ਜਿਹੜੇ ਨੇ ਉਹ ਹੀ ਸਾਰਾ ਹਿਸਾਬ ਕਿਤਾਬ ਕਰਦੇ ਹੈ। ਇਸ ਲਈ ਇਹ ਗੁਰੂ ਦੇ ਦਰ ਦੇ ਉੱਤੇ ਜੋ ਆਪਣੇ ਅੰਦਰ ਹੈ ਉਹਦਾ ਮੁੱਲ ਪੈਂਦਾ ਹੈ। ਗੁਰੂ ਕੀ ਬਾਣੀ ਵਿੱਚ ਬਚਨ ਆਉਂਦਾ ਹੈ, ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਓ। ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਵੀ ਮੂੰਹ ਤੋਂ ਆਖਿਆ ਹੋਇਆ ਵੀ ਇੱਕ ਹਵਾ ਉੱਡ ਜਾਣ ਦੀ ਤਰ੍ਹਾਂ ਹੀ ਉੱਡ ਜਾਂਦਾ ਹੈ। ਮੋਹ ਕਾ ਕਹਿਆ, ਮੂੰਹ ਤੋਂ ਜੋ ਕਹਿਆ ਹੋਇਆ ਵਾਓ ਉਹ ਤਾਂ ਹਵਾ ਹੀ ਹੈ। ਜੋ ਜੀਏ ਹੋਏ ਸੋ ਉਗਵੈ, ਜੋ ਜੀ ਦੇ ਅੰਦਰ ਹੈ ਨਾ ਉਹ ਉੱਗਦਾ ਹੈ। ਜੋ ਜੀ ਦੇ ਅੰਦਰ ਸੋਚਿਆ ਹੋਇਆ, ਜੀ ਦੀ ਜਿਸ ਤਰ੍ਹਾਂ ਦੀ ਭਾਵਨਾ ਹੈ ਉਹ ਉੱਗਵੈ, ਉਹ ਮਹਾਰਾਜ ਦੇ ਦਰ ਤੋਂ ਉਹ ਉੱਗਦਾ ਪੌਦਾ ਬਣਦਾ ਅਤੇ ਉਹਨੂੰ ਜਿਹੜੇ ਫਲ ਲੱਗਦੇ ਉਹ ਖਾਣੇ ਪੈਂਦੇ ਹਨ। ਜੋ ਮਨ ਦੇ ਅੰਦਰ ਸੋਚਿਆ ਹੋਇਆ ਹੈ ਉਹਦਾ ਜਿਹੜਾ ਪੌਦਾ ਬਣਦਾ ਹੈ ਉਹਦੇ ਫਲ ਜਿਹੜੇ ਨੇ ਉਹ ਖਾਣੇ ਪੈਂਦੇ ਹਨ। ਜੇ ਕਿਸੇ ਦਾ ਭਲਾ ਕਰਕੇ ਜੀ ਦੇ ਅੰਦਰ ਸੋਚਿਆ ਵੀ ਕਿਸੇ ਦੇ ਨਾਲ ਕਿਉਂ ਬੁਰਾ ਹੋਇਆ, ਪਾਤਸ਼ਾਹ ਜੀ ਕਹਿੰਦੇ ਚੰਗਾ ਦਰਖਤ ਉੱਗ ਪਏਗਾ, ਚੰਗੇ ਮਿੱਠੇ ਫਲ ਲੱਗਣਗੇ, ਉਹ ਛਕਣੇ ਪੈਣਗੇ। ਜੇ ਕਿਸੇ ਨੂੰ ਜੀ ਦੇ ਅੰਦਰ ਆ ਰਿਹਾ ਵੀ ਇਹ ਬੰਦਾ ਸੌਖਾ ਕਿਉਂ ਹੋ ਗਿਆ, ਇਹਨੂੰ ਤਾਂ ਦੁੱਖ ਮਿਲਣਾ ਚਾਹੀਦਾ ਸੀ, ਪਾਤਸ਼ਾਹ ਜੀ ਕਹਿੰਦੇ ਕਿੱਕਰਾਂ ਬੀਜ ਰਹੇ ਹਨ, ਇਹਨੂੰ ਲੱਗਣੇ ਨੇ ਕੰਡੇ, ਇਹ ਕੰਡਿਆਂ ਦੇ ਉੱਤੇ ਤੈਨੂੰ ਤੁਰਨਾ ਪੈਣਾ ਹੈ, ਫਿਰ ਬਾਅਦ ਵਿੱਚ ਫਿਰ ਨਾ ਪਛਤਾਵੀਂ, ਫਿਰ ਸਮਾਂ ਬਹੁਤ ਲੰਘ ਗਿਆ ਹੋਏਗਾ, ਇੰਨੇ ਜ਼ਿਆਦੇ ਇਕੱਠੇ ਹੋ ਗਏ ਹੋਣਗੇ ਕੰਡੇ ਅਤੇ ਤੇਰੇ ਤੁਰਨ ਲਈ ਕੋਈ ਰਾਹ ਹੀ ਨਹੀਂ ਹੋਰ ਦਿਸਦਾ ਹੋਏਗਾ, ਸਮਾਂ ਬਹੁਤ ਲੇਟ ਹੋ ਗਿਆ ਹੋਏਗਾ, ਬਹੁਤ ਲੇਟ ਹੋ ਗਿਆ ਹੋਏਗਾ। ਫਿਰ ਵੀ ਉਹਦੇ ਤਰੀਕੇ ਤਾਂ ਹੋਣਗੇ, ਪਰ ਉਹ ਤਰੀਕੇ ਫਿਰ ਪਾਤਸ਼ਾਹ ਜੀ ਕਹਿੰਦੇ ਉਹ ਵੀ ਤਾਂ ਫਿਰ ਗੁਰੂ ਹੀ ਦੱਸੇਗਾ। ਫਿਰ ਨਾਮ ਰੂਪੀ ਅੱਗ ਬਾਲ ਕੇ ਜਾਂ ਤਾਂ ਸਾਰੀ ਦੀ ਸਾਰੀ ਕਿੱਕਰ ਨੂੰ ਸਾੜਨਾ ਪਏਗਾ, ਸਾਰੇ ਦੇ ਸਾਰੇ ਕੰਡੇ ਸਾੜਨੇ ਪਏਗਣਗੇ, ਪਰ ਧਿਆਨ ਉਸ ਪਾਸੇ ਤਾਂ ਹੀ ਜਾਏਗਾ ਜੇ ਫਿਰ ਚੰਗੇ ਕਰਮ ਹੋਣਗੇ। ਜਦੋਂ ਕੰਡੇ ਇੰਨੇ ਜ਼ਿਆਦਾ ਬੀਜ ਦਿੱਤੇ ਤਾਂ ਫਿਰ ਇਸ ਚੰਗੇ ਪਾਸੇ ਵੱਲ ਧਿਆਨ ਕਿੱਥੋਂ ਆਉਣਾ ਹੈ। ਜੋ ਜੀਏ ਹੋਏ ਸੋ ਉੱਗਵੈ, ਜੋ ਜੀ ਦੇ ਅੰਦਰ ਹੈ ਉਹ ਉੱਗਦਾ ਹੈ। ਜਿਸ ਤਰ੍ਹਾਂ ਦਾ ਸੋਚਿਆ ਹੈ ਕਿਸੇ ਦੇ ਬਾਰੇ, ਜਿਸ ਤਰ੍ਹਾਂ ਦਾ ਸੋਚਿਆ ਹੈ ਸਾਰੀ ਮਨੁੱਖਤਾ ਦੇ ਬਾਰੇ, ਜਿਸ ਤਰ੍ਹਾਂ ਦਾ ਸੋਚਿਆ ਹੈ ਆਪਣੇ ਜੀਵਨ ਸਾਥੀ ਦੇ ਬਾਰੇ, ਉਦਾਂ ਦਾ ਹੀ ਅੱਗੇ ਫਲ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਆ ਜਾਣਾ ਹੈ। ਜਿਸ ਤਰ੍ਹਾਂ ਦਾ ਸੋਚਿਆ ਹੈ ਸਾਧ ਸੰਗਤ ਦੇ ਬਾਰੇ, ਉਸ ਤਰ੍ਹਾਂ ਦਾ ਹੀ ਮਨ ਦੇ ਵਿੱਚ ਆ ਜਾਣਾ ਹੈ। ਜੇ ਸਾਧ ਸੰਗਤ ਦੇ ਪ੍ਰਤੀ ਸ਼ਰਧਾ ਰੱਖੀ ਹੈ, ਭਾਵਨਾ ਰੱਖੀ ਹੈ, ਪ੍ਰੇਮ ਰੱਖਿਆ ਹੈ, ਅਤੇ ਜੋ ਸਾਧ ਸੰਗਤ ਤੋਂ ਫਲ ਲਿਖੇ ਹੋਏ ਨੇ ਗੁਰੂ ਕੀ ਬਾਣੀ ਦੇ ਅੰਦਰ, ਉਹ ਮਿਲ ਜਾਂਦੇ ਨੇ। ਜੇ ਸਾਧ ਸੰਗਤ ਨੂੰ ਵੀ ਵਿਅਕਤੀਗਤ ਤਰੀਕੇ ਨਾਲ ਦੇਖੀ ਜਾਣਾ, ਵੀ ਆਹ ਫਲਾਣਾ ਬੰਦਾ ਸੀ, ਆਹ ਬੰਦੇ ਦੀ ਮੈਂ ਆਹ ਗੱਲ ਸੁਣੀ ਸੀ, ਆਹ ਜਿਹੜਾ ਸੀਗਾ ਇਹ ਫਲਾਣੇ ਜਗ੍ਹਾ 'ਤੇ ਇਹਨੂੰ ਮੈਂ ਇੱਦਾਂ ਦੇਖਿਆ ਸੀ, ਮਹਾਰਾਜ ਕਹਿੰਦੇ ਫਿਰ ਸਾਧ ਸੰਗਤ ਰੂਪ ਵਿੱਚ ਥੋੜ੍ਹਾ ਤੂੰ ਦੇਖ ਰਿਹਾ, ਫਿਰ ਤਾਂ ਔਰਤਾਂ ਅਤੇ ਬੰਦੇ ਉਹਨਾਂ ਦਾ ਪਰਸਨਲੀ ਜੀਵਨ ਦੇਖ ਰਿਹਾ ਹੈ, ਇਹ ਸਾਧ ਸੰਗਤ ਨੂੰ ਦੇਖਣਾ ਨਹੀਂ ਹੈ। ਜੇ ਇਉਂ ਮਹਾਰਾਜ ਜੀ ਕਹਿੰਦੇ ਦੇਖੇਗਾ ਤਾਂ ਫਿਰ ਇੱਦਾਂ ਦੇਖਣ ਦਾ ਹੀ ਤੈਨੂੰ ਫਲ ਮਿਲ ਜਾਏਗਾ। ਜੇ ਸਾਧ ਸੰਗਤ ਦੇ ਰੂਪ ਵਿੱਚ ਦੇਖੇਗਾ ਤਾਂ ਜੋ ਸਾਧ ਸੰਗਤ ਦੇ ਦਰਸ਼ਨਾਂ ਦਾ ਫਲ ਬਾਣੀ ਵਿੱਚ ਲਿਖਿਆ, ਮਹਾਰਾਜ ਜੀ ਕਹਿੰਦੇ ਫਿਰ ਉਹ ਮਿਲ ਜਾਏਗਾ। ਇਸ ਲਈ ਜੋ ਜੀਏ ਹੋਏ ਸੋ ਉੱਗਵੈ, ਜੋ ਤੇਰੇ ਜੀ ਦੇ ਅੰਦਰ ਹੋਏਗਾ ਪਾਤਸ਼ਾਹ ਜੀ ਕਹਿੰਦੇ ਉਹ ਉੱਗੇਗਾ। ਇਹ ਬਾਹਰਲੀਆਂ ਰਵਾਇਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਇਹ ਤਾਂ ਸੰਗਤਾਂ ਦੇ ਸਤਸੰਗ ਦਾ ਇੱਕ ਸੰਗਮ ਰਚਿਆ ਹੁੰਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਇਸ ਵਾਸਤੇ ਜੋ ਪੰਗਤੀ ਆਈ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਫਰਮਾਈ ਹੋਈ, ਉਹਦੀ ਵਿਆਖਿਆ ਆਪਾਂ ਕਰ ਰਹੇ ਹਾਂ। ਵਿਣ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਬਿਨਾਂ ਬੋਲਣ ਤੋਂ ਸਭ ਕੁਛ ਜਾਣਦਾ ਹੈ, ਕਿਸ ਦੇ ਅੱਗੇ ਅਰਦਾਸ ਜਿਹੜੀ ਹੈ ਉਹ ਕਰਨੀ ਹੈ। ਨਾਨਕ ਘੱਟ ਘੱਟ ਇੱਕੋ ਵਰਤਦਾ, ਸ਼ਬਦ ਕਰੇ ਪ੍ਰਗਾਸ। ਨਾਨਕ ਘੱਟ ਘੱਟ, ਘੱਟ ਨਾਮ ਹੁੰਦਾ ਘੜੇ ਦਾ। ਆਕਾਸ਼ ਵਿੱਚ ਜਿਸ ਤਰ੍ਹਾਂ ਚੰਦਰਮਾ ਚੜਿਆ ਹੋਵੇ ਅਤੇ 1000 ਘੜਾ ਪਾਣੀ ਦਾ ਭਰ ਕੇ ਥੱਲੇ ਧਰਤੀ 'ਤੇ ਰੱਖਿਆ ਹੋਵੇ, ਇੱਕ ਘੜੇ ਦੇ ਉੱਪਰ ਖਲੋਵੋ, ਭਲਾ ਚੰਦਰਮਾ ਦਿਸਦਾ? ਉਹਦੇ ਵਿੱਚ ਦਿਸ ਰਿਹਾ ਹੁੰਦਾ। ਉਹ ਦੂਸਰੇ ਘੜੇ ਦੇ ਉੱਤੇ ਜਾ ਕੇ ਦੇਖੋ, ਇਹਦੇ ਵਿੱਚ ਦਿਸਦਾ? ਉਹਦੇ ਵਿੱਚ ਵੀ ਦਿਸ ਰਿਹਾ ਹੁੰਦਾ। 1000 ਘੜੇ ਦੇ ਵਿੱਚ ਦੇਖੋ ਚੰਦਰਮਾ ਦਿਸ ਰਿਹਾ ਹੁੰਦਾ ਹੈ, ਅਤੇ ਜੇ ਕੋਈ ਆਖੇ ਵੀ 1000 ਚੰਦਰਮੇ ਨੇ, ਨਹੀਂ ਚੰਦਰਮਾ ਇੱਕ ਆਕਾਸ਼ ਵਿੱਚ ਹੈ, ਲੇਕਿਨ ਸਾਰਿਆਂ ਦੇ ਵਿੱਚ, ਘੜਿਆਂ ਦੇ ਵਿੱਚ ਉਸਦਾ ਪ੍ਰਤੀਬਿੰਬ ਪੈ ਰਿਹਾ ਹੈ, ਅਤੇ ਸਾਰੇ ਘੜਿਆਂ ਦੇ ਉੱਤੇ ਖਲੋਤੇ ਹੋਏ ਬੰਦੇ ਜਦੋਂ ਕਹਿੰਦੇ ਵੀ ਇਸ ਘੜੇ 'ਚ ਚੰਦਰਮਾ ਹੈ, ਉਹ ਵੀ ਸੱਚ ਹੀ ਆਖ ਰਹੇ ਨੇ, ਕਿਉਂਕਿ ਉਹਨਾਂ ਨੂੰ ਦਿਸ ਰਿਹਾ ਉੱਥੇ ਹੈਗਾ, ਉਹਦਾ ਪ੍ਰਤੀਬਿੰਬ ਪੈ ਰਿਹਾ। ਇਵੇਂ ਹੀ ਉਹ ਵਾਹਿਗੁਰੂ ਪਰਮੇਸ਼ਰ ਜੋ ਹੈ, ਨਾਨਕ ਘੱਟ ਘੱਟ ਇੱਕੋ ਵਰਤਦਾ, ਜਿਤਨੇ ਮਨੁੱਖਾਂ ਦੇ ਹਿਰਦੇ ਨੇ, ਜਿਤਨੇ ਪ੍ਰਾਣਾਧਾਰੀ ਜੀਵਾਂ ਦੇ 84 ਲੱਖ ਜੂਨ ਦੇ ਹਿਰਦੇ ਨੇ, ਇਹ ਸਾਰੇ ਘੜੇ ਹਨ। ਲੇਕਿਨ ਜੋ ਪਰਮਾਤਮਾ ਜੀ ਹੈ, ਮਹਾਰਾਜ ਕਹਿੰਦੇ ਨੇ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਸੱਚ ਖੰਡ ਦੇ ਵਿੱਚ ਉਸਦਾ ਮੁਕਾਮ ਹੈ, ਉਸਦਾ ਨਿਹਚਲ ਆਸਣ ਹੈ, ਉਸਦਾ ਪ੍ਰਤੀਬਿੰਬ ਜੋ ਹੈ ਉਹ ਇਹਨਾਂ ਸਾਰਿਆਂ ਘੜਿਆਂ ਦੇ ਵਿੱਚ ਪੈ ਰਿਹਾ। ਉਹ ਤੇ ਪ੍ਰਤੀਬਿੰਬ ਦੇ ਵਿੱਚ ਹੀ ਇੰਨੀ ਤਾਕਤ ਹੈ ਵੀ ਇਹ ਮਨੁੱਖ ਜਿਹੜਾ ਹੈ ਚੱਲਦਾ ਹੈ, ਸੁਣਦਾ ਹੈ, ਵੇਖਦਾ ਹੈ, ਸੁੰਘਦਾ ਹੈ, ਅਨੁਭਵ ਕਰਦਾ ਹੈ, ਬੜੀ ਬੜੀ ਹਉਮੈ ਕਰਦਾ ਹੈ, ਆਪਣੇ ਆਪ ਦੇ ਉੱਤੇ ਬਹੁਤ ਜ਼ਿਆਦਾ ਫਖਰ ਕਰਦਾ, ਉਹਦੇ ਪ੍ਰਤੀਬਿੰਬ ਦੇ ਵਿੱਚ ਹੀ ਇੰਨੀ ਤਾਕਤ ਹੈ। ਤੋ ਕੀ ਹੁੰਦਾ ਹੈ, ਉਸ ਪ੍ਰਤੀਬਿੰਬ ਦੇ ਆਸਰੇ 'ਤੇ ਇਹ ਚੱਲਦਾ ਫਿਰਦਾ ਸਭ ਕੁਛ ਹੈ। ਪਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਹੈ, ਇਕਨਾਂ ਨੇ ਉਸ ਨੂੰ ਪ੍ਰਤੱਖ ਰੂਪ ਦੇ ਵਿੱਚ ਹੀ ਜਦੋਂ ਅੰਦਰ ਪ੍ਰਗਟ ਕਰ ਲਿਆ, ਪਹਿਲਾਂ ਉਹਦੇ ਪ੍ਰਤੀਬਿੰਬ ਦਾ ਸਦਕਾ ਹਰ ਮਨੁੱਖ ਤੁਰਿਆ ਫਿਰਦਾ ਅਤੇ ਧਰਤੀ 'ਤੇ ਕਈ ਕਈ ਕ੍ਰਿਸ਼ਮੇ ਕਰਕੇ ਵਿਖਾਲ ਦਿੰਦਾ, ਕੋਈ ਕਿਸੇ ਤਰ੍ਹਾਂ ਦੀ ਖੋਜ ਕਰ ਦਿੰਦਾ, ਕੋਈ ਕਿਸੇ ਤਰ੍ਹਾਂ ਦਾ ਨਾਮਣਾ ਖੱਟ ਲੈਂਦਾ, ਕੋਈ ਕਿਸੇ ਤਰ੍ਹਾਂ ਦਾ ਸਾਹਿਤ ਲਿਟਰੇਚਰ ਲਿਖ ਦਿੰਦਾ ਹੈ, ਉਹਦੇ ਪ੍ਰਤੀਬਿੰਬ ਦੀਆਂ ਹੀ ਇਹ ਇੰਨੀਆਂ ਕਰਾਮਾਤਾਂ ਹਨ। ਪਰ ਮਹਾਰਾਜ ਫਰਮਾਉਂਦੇ ਨੇ, ਨਾਨਕ ਘੱਟ ਘੱਟ ਇੱਕੋ ਵਰਤਦਾ, ਵਰਤ ਤਾਂ ਰਿਹਾ ਹੈ ਹਰੇਕ ਘੜੇ ਦੇ ਅੰਦਰ, ਸ਼ਬਦ ਕਰੇ ਪ੍ਰਗਾਸ। ਜੇ ਕਿਸੇ ਨੇ ਸ਼ਬਦ ਦਾ ਆਸਰਾ ਲੈ ਕੇ ਸ਼ਬਦ ਦਾ ਅਭਿਆਸ ਹੀ ਇੰਨਾ ਜ਼ਿਆਦਾ ਕਰ ਲਿਆ, ਅਤੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਸ਼ਬਦ ਕਰੇ ਪ੍ਰਗਾਸ, ਸ਼ਬਦ ਦੇ ਨਾਲ ਉਸਨੂੰ ਚਾਨਣ ਕਰਕੇ ਅਤੇ ਉਹਨੂੰ ਬ੍ਰਹਮ ਰੂਪ ਦੇ ਵਿੱਚ, ਪੂਰਨ ਰੂਪ ਦੇ ਵਿੱਚ ਅੰਦਰ ਦੇਖ ਲਿਆ। ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਫਿਰ ਪੂਰਨ ਰੂਪ ਦੇ ਵਿੱਚ ਉਹ ਪ੍ਰਗਟ ਹੋ ਗਿਆ, ਫਿਰ ਤਾਂ ਕ੍ਰਿਸ਼ਮੇ ਅਤੇ ਚਮਤਕਾਰ ਉਹਨਾਂ ਦੀ ਕੋਈ ਹੱਦ ਹੀ ਨਹੀਂ ਰਹਿ ਜਾਂਦੀ ਜਿਨ੍ਹਾਂ ਦੇ ਅੰਦਰ ਫਿਰ ਉਹ ਸਾਕਸ਼ਾਤ ਰੂਪ ਦੇ ਵਿੱਚ ਆ ਕੇ ਬੈਠ ਜਾਂਦਾ ਹੈ, ਰਹਿੰਦਾ ਸੱਚਖੰਡ ਵਿੱਚ ਹੈ। ਕਦੇ ਕਦੇ ਆ ਜਾਂਦਾ ਫਿਰ ਆਪਣੇ ਭਗਤਾਂ ਦੇ ਹਿਰਦੇ ਦੇ ਅੰਦਰ, ਫਿਰ ਉਹ ਕ੍ਰਿਸ਼ਮੇ ਕਰਕੇ ਦਿਖਾਲਦੇ ਨੇ, ਫਿਰ ਉਹਨਾਂ ਦਾ ਸਰੀਰ ਦੇਖਣ ਨੂੰ ਸਰੀਰ ਲੱਗਦਾ, ਉਹ ਸਰੀਰ ਨਹੀਂ ਹੋਇਆ ਕਰਦਾ, ਉਹ ਇੱਕ ਮੰਦਰ ਹੋਇਆ ਕਰਦਾ ਹੈ। ਜਿਸ ਤਰ੍ਹਾਂ ਮੰਦਰ ਨੂੰ ਦੁਨੀਆ ਜਾ ਕੇ ਮੱਥੇ ਟੇਕਦੀ ਹੈ, ਇਵੇਂ ਉਸ ਸਰੀਰ ਨੂੰ ਦੁਨੀਆ ਸਹਿਜ ਸੁਭਾਇਕ ਹੀ ਮੱਥੇ ਟੇਕਣੇ ਸ਼ੁਰੂ ਕਰ ਦਿੰਦੀ ਹੈ, ਭਈ ਇਹਦੇ ਅੰਦਰ ਪਰਮਾਤਮਾ ਜੋ ਹੈ ਉਹ ਪ੍ਰਗਟ ਹੋ ਗਿਆ ਹੋਇਆ ਹੈ। ਉਹ ਪਰਮਾਤਮਾ ਫਿਰ ਜਿਨ੍ਹਾਂ ਨੇ ਅੰਦਰ ਪ੍ਰਗਟ ਕਰ ਲਿਆ ਹੈ ਸ਼ਬਦ ਦੇ ਪ੍ਰਕਾਸ਼ ਦੇ ਦੁਆਰਾ, ਉਹਨਾਂ ਨੂੰ ਫਿਰ ਉਹਨਾਂ ਦੇ ਆਸ ਪਾਸ ਉਹ ਪਰਮਾਤਮਾ ਭਗਤ ਧੰਨਾ ਜੀ ਦੀ ਤਰ੍ਹਾਂ ਹਮੇਸ਼ਾ ਹੀ ਰਹਿਣ ਲੱਗ ਪੈਂਦਾ ਹੈ। ਅਤੇ ਨਿੱਕੇ ਨਿੱਕੇ ਜਿਹੜੇ ਕ੍ਰਿਸ਼ਮੇ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਤੇ ਦੁਨੀਆ ਨੂੰ ਦੱਸ ਦਿੰਦਾ ਹੈ ਕਿ ਇਹ ਜਿਹੜਾ ਭਗਤ ਹੈ ਨਾ, ਇਹ ਸੰਸਾਰ ਦੇ ਸਾਰੇ ਧਨੀ ਪੁਰਖਾਂ ਦੇ ਨਾਲੋਂ ਉੱਚਾ ਹੈ, ਸਭਨਾਂ ਦੇ ਨਾਲੋਂ ਜਿਹੜਾ ਹੈ ਇਹ ਵੱਡਾ ਹੈ। ਇਵੇਂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ। ਬਸੰਤ ਦਾ ਅਰਥ ਹੁੰਦਾ ਹੈ ਆਨੰਦ, ਬਸੰਤ ਦਾ ਅਰਥ ਹੈ ਖੁਸ਼ੀ। ਮਹਾਰਾਜ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਸਦਾ ਹੀ ਬਸੰਤ ਬਣੀ ਰਹਿੰਦੀ ਹੈ, ਜੇ ਸਤਿਗੁਰ ਸੇਵ ਸਮਾਏ। ਜੇ ਦਾ ਅਰਥ ਹੈ ਜਿਹੜੇ, ਸਤਿਗੁਰ ਸੇਵ, ਸੇਵ ਦਾ ਅਰਥ ਹੈ ਸੇਵਾ ਦੇ ਵਿੱਚ, ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਜਿਹੜੇ ਸਮਾਏ ਲੀਨ ਹੋ ਗਏ ਹਨ, ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਸਦਾ ਵਾਸਤੇ ਲੀਨ ਹੋ ਗਏ ਹੈ, ਪਾਤਸ਼ਾਹ ਫਰਮਾਉਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਹੀ ਬਸੰਤ ਬਣੀ ਰਹਿੰਦੀ ਹੈ। ਹਰ ਬੁੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰਿਆਵਲ ਹੋਏ। ਹਰ ਬੁੱਠਾ, ਬੁੱਠਾ ਦਾ ਅਰਥ ਹੁੰਦਾ ਵਰਿਆ, ਜਿਵੇਂ ਬੱਦਲ ਵਰਦਾ ਹੈ ਉਹਨੂੰ ਕਿਹਾ ਜਾਂਦਾ ਬੱਦਲ ਬੁੱਠਾ ਹੈ। ਇਵੇਂ ਹੀ ਮਹਾਰਾਜ ਫਰਮਾਉਂਦੇ ਆ ਫਿਰ ਉਹਨਾਂ ਦੇ ਉੱਤੇ ਪਰਮੇਸ਼ਰ ਨੇ ਰਹਿਮਤਾਂ ਦਾ ਮੀਂਹ ਵਰਖਾਇਆ ਹੁੰਦਾ ਹੈ, ਉਹਨਾਂ ਦੇ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰਖਾਇਆ ਹੁੰਦਾ। ਇੰਨੀਆਂ ਬਖਸ਼ਿਸ਼ਾਂ ਜਿਹੜੀਆਂ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏ, ਜਿਹਨੂੰ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਣ, ਉਹਦੇ ਕੋਲ ਇੰਨੀਆਂ ਬਖਸ਼ਿਸ਼ਾਂ ਹੁੰਦੀਆਂ ਕਿ ਉਹ ਸਾਰੀਆਂ ਵਰਤਦਾ ਨਹੀਂ, ਉਹ ਸਹਿਜ ਸੁਭਾਏ ਉਹਦੇ ਕੋਲੋਂ ਵਰਤੀਆਂ ਜਾਂਦੀਆਂ, ਜਿੰਨੀਆਂ ਕੁ ਉਸਦੇ ਕੋਲੋਂ ਸਹਿਜ ਸੁਭਾਇਕ ਵਰਤੀਆਂ ਜਾਂਦੀਆਂ, ਉਹਨਾਂ ਦੇ ਨਾਲ ਹੀ ਬੜੇ ਬੜੇ ਚਮਤਕਾਰ ਵਰਤੀ ਜਾਂਦੇ ਹੈ, ਪਰ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰਿਆ ਹੁੰਦਾ ਹੈ। ਜਿਨ੍ਹਾਂ ਨੇ ਸ਼ਬਦ ਕਰੇ ਪ੍ਰਕਾਸ਼, ਜਿਨ੍ਹਾਂ ਨੇ ਸ਼ਬਦ ਦੇ ਦੁਆਰਾ ਅਗਿਆਨ ਨੂੰ, ਹਨੇਰੇ ਨੂੰ ਦੂਰ ਕਰਕੇ ਰੱਬ ਨੂੰ ਪਾ ਲਿਆ ਹੁੰਦਾ ਹੈ, ਫਿਰ ਹਰ ਬੁੱਠਾ ਮਨ ਤਨ ਸਭ ਪਰ ਫੜੈ। ਮਨ ਅਤੇ ਤਨ ਜੋ ਹੈ ਉਹ ਇਸ ਪ੍ਰਕਾਰ ਪਹਿਲਾਂ ਦੇ ਨਾਲੋਂ ਬਦਲ ਜਾਂਦੇ ਨੇ। ਪਹਿਲਾਂ ਮਨ ਹੋਰ ਤਰ੍ਹਾਂ ਦਾ ਹੁੰਦਾ ਹੈ, ਬਹੁਤ ਛੋਟੀ ਜਿਹੀ ਸੋਚ ਵਾਲਾ ਹੁੰਦਾ ਹੈ, ਬਾਅਦ ਵਿੱਚ ਮਨ ਜਿਹੜਾ ਹੈ ਬਹੁਤ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਮਨ ਜਿਹੜਾ ਹੈ ਉਹ ਆਪਣੇ ਕੁ ਤੱਕ ਹੀ ਸੀਮਿਤ ਹੁੰਦਾ ਹੈ, ਆਪਣਾ ਹੀ ਫਾਇਦਾ ਸੋਚਦਾ ਹੈ, ਸੋ ਆਪਣੇ ਮਤਲਬ ਦੇ ਵਾਸਤੇ ਕਿਸੇ ਨੂੰ ਕੰਮ ਦਿੰਦਾ ਜੇ ਕਿਤੇ ਵੀ ਇਹਦੇ ਤੋਂ ਵੀ ਮੈਨੂੰ ਮਤਲਬ ਮਿਲੇਗਾ, ਪਰ ਬਾਅਦ ਵਿੱਚ ਉਹ ਹਿਰਦਾ ਕੀ ਕਰਦਾ ਹੈ, ਪਰ ਉਪਕਾਰ ਉਮਾਹਾ, ਪਰ ਉਪਕਾਰ ਕਰਨ ਦੇ ਵਾਸਤੇ ਉਸ ਹਿਰਦੇ ਦੇ ਅੰਦਰ ਉਮਾਹਾ ਅਤੇ ਚਾਅ ਚੜਿਆ ਰਹਿੰਦਾ ਹੈ, ਉਹ ਦੂਜਿਆਂ ਦਾ ਫਾਇਦਾ ਕਰਨ ਦੇ ਵਾਸਤੇ ਹਮੇਸ਼ਾ ਲੋਚਦਾ ਰਹਿੰਦਾ ਹੈ। ਸਭ ਜੱਗ ਹਰਿਆਵਲ ਹੋਏ, ਜਦੋਂ ਇਨਸਾਨ ਦਾ ਆਪਣਾ ਹਿਰਦਾ ਹਰਿਆ ਭਰਿਆ ਹੈ ਅਤੇ ਉਸਨੂੰ ਸਾਰਾ ਜੱਗ ਵੀ ਹਰਿਆ ਭਰਿਆ ਹੀ ਦਿਸਦਾ ਹੈ। ਇਹ ਇੱਕ ਨੈਚੁਰਲੀ ਹੈ, ਜਿਹੜਾ ਬੰਦਾ ਆਪ ਦੁਖੀ ਹੈ ਉਹ ਕਿਸੇ ਸੁਖੀ ਦੇ ਬਾਰੇ ਕੀ ਕਰੇ, ਉਹਨੂੰ ਸਾਰਾ ਜਗਤ ਵੀ ਜਿਹੜਾ ਉਹ ਦੁਖੀ ਦਿਸਦਾ। ਅਤੇ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਕਰਨ ਕਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ। ਮਹਾਰਾਜ ਕਹਿੰਦੇ ਸੁਖੀ ਬੰਦਾ ਜਿਹੜਾ ਆਪ ਆਨੰਦ ਵਿੱਚ ਮੌਜਾਂ ਲੈ ਰਿਹਾ, ਉਹਨੂੰ ਕਿਸੇ ਦੇ ਦੁੱਖ ਨਾਲ ਕੀ ਹੁੰਦਾ ਹੈ, ਉਹ ਦੂਜੇ ਕੋਲ ਵੀ ਜਾ ਕੇ ਹੱਸ ਕੇ ਮਜ਼ਾਕ ਕਰਕੇ ਗੱਲ ਕਰੇਗਾ, ਭਾਵੇਂ ਅਗਲਾ ਚਿੰਤਾ ਵਿੱਚ ਡੁੱਬਿਆ ਹੋਵੇ। ਸੁਖੀਏ ਕਉ ਪੇਖੈ ਸਭ ਸੁਖੀਆ, ਤੋ ਰੋਗੀ ਕਹਿ ਭਾਣੈ ਸਭ ਰੋਗੀ। ਜਿਹੜਾ ਆਪ ਰੋਗੀ ਹੈ ਉਹਦੇ ਦਿਲ ਵਿੱਚ ਹੁੰਦਾ ਸਾਰੇ ਹੀ ਰੋਗੀ ਹਨ, ਸਾਰੇ ਹੀ ਬਿਮਾਰ ਨੇ, ਬਿਮਾਰ ਦੇ ਵਾਸਤੇ ਸਾਰੇ ਹੀ ਬਿਮਾਰ ਹੈ। ਇੱਥੇ ਮਹਾਰਾਜ ਇਸ ਕਥਨ ਨੂੰ ਸਿੱਧ ਕਰਦੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪ ਸ਼ਬਦ ਜਪ ਕੇ ਆਪਣਾ ਚਿੰਤਾ ਦੇ ਨਾਲ ਸੁੱਕ ਗਿਆ ਹੋਇਆ ਜਿਹੜਾ ਪਹਿਲਾਂ ਹਿਰਦਾ ਸੀ ਉਹਨੂੰ ਹਰਿਆਂ ਭਰਿਆਂ ਕਰ ਲਿਆ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਵਾਸਤੇ ਤਾਂ ਸਭ ਜੱਗ ਹਰਿਆਵਲ ਹੋਏ, ਉਹਨਾਂ ਦੇ ਵਾਸਤੇ ਸਾਰਾ ਜਗਤ ਹੀ ਹਰਿਆ ਭਰਿਆ ਹੋਇਆ ਹੁੰਦਾ ਹੈ। ਉਹ ਕਿਤੇ ਵੀ ਜਾ ਕੇ ਬਹਿ ਜਾਣ ਆਨੰਦ ਵਿੱਚ ਹੀ ਰਹਿੰਦੇ ਹੈ, ਕਿਸੇ ਵੀ ਜਗ੍ਹਾ 'ਤੇ ਉਹ ਜਾਂਦੇ ਨੇ ਉਹ ਖੁਸ਼ ਹੀ ਰਹਿੰਦੇ ਹਨ। ਸਬਦੇ ਸਦਾ ਬਸੰਤ ਹੈ ਜਿੱਤ ਤਨ ਮਨ ਹਰਿਆ ਹੋਏ। ਪਹਿਲੀਆਂ ਪੰਕਤੀਆਂ ਸੁਣ ਕੇ ਸਤਸੰਗੀ ਸੇਵਕ ਸੋਚੇਗਾ ਵੀ ਇਹ ਫਿਰ ਤਨ ਮਨ ਹਰਿਆ ਕਿਵੇਂ ਕੀਤਾ ਜਾਂਦਾ, ਵੀ ਜਦੋਂ ਇੰਨਾ ਆਨੰਦ ਬਣ ਜਾਂਦਾ, ਸਭ ਜਗਤ ਹੀ ਹਰਿਆ ਭਰਿਆ ਦਿਸਣਾ ਸ਼ੁਰੂ ਹੋ ਜਾਂਦਾ। ਅਤੇ ਮਹਾਰਾਜ ਨੇ ਜਲਦੀ ਹੀ ਉਸ ਸਲੋਕ ਦੇ ਅੱਗੇ ਹੀ ਬਚਨ ਬਖਸ਼ ਦਿੱਤੇ। ਮਹਾਰਾਜ ਕਹਿੰਦੇ ਸਬਦੇ ਸਦਾ ਬਸੰਤ ਹੈ, ਗੁਰੂ ਜੀ ਦਾ ਬਖਸ਼ਿਆ ਜੋ ਸ਼ਬਦ ਹੁੰਦਾ ਹੈ, ਗੁਰੂ ਜੀ ਦਾ, ਸਾਰੇ ਗੁਰੂਆਂ ਤੋਂ ਵੱਡੇ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਹਨ, ਔਰ ਉਹਨਾਂ ਦਾ ਸ਼ਬਦ ਬਖਸ਼ਿਆ ਹੋਇਆ। ਮੂਲ ਮੰਤਰ ਹੈ ਨਾਨਕ ਹੋਸੀ ਪੀ ਸੱਚ ਤੱਕ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ, ਇੱਕ ਤਾਂ ਇਹ ਸ਼ਬਦ ਹੈ। ਇੱਕ ਵਾਹਿਗੁਰੂ ਸ਼ਬਦ ਹੈ ਜਿਸ ਨੂੰ ਗੁਰਮੰਤਰ ਆਖਿਆ ਜਾਂਦਾ ਸਿੱਖ ਪੰਥ ਦੇ ਅੰਦਰ, ਅਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ, ਇਹ ਵੀ ਸਾਰੇ ਸ਼ਬਦ ਹਨ। ਜੇ ਸਾਰੇ ਨਾ ਜਪੇ ਜਾਂਦੇ ਹੋਵਣ ਤੇ ਕੋਈ ਵੀ ਇੱਕ ਸ਼ਬਦ ਲੈ ਕੇ ਮਹਾਰਾਜ ਜੀ ਕਹਿੰਦੇ ਜਪੋ, ਅਤੇ ਜੇ ਕੋਈ ਇਹ ਕਹੇ ਮਹਾਰਾਜ ਮੈਥੋਂ ਨਿਰਣਾ ਨਹੀਂ ਹੋ ਰਿਹਾ ਮੈਂ ਕਿਹੜਾ ਜਪਾਂ, ਤੇ ਮਹਾਰਾਜ ਜੀ ਕਹਿੰਦੇ ਫਿਰ ਮੂਲ ਮੰਤਰ ਜਪ। ਜੇ ਕੋਈ ਆਂਦਾ ਮਹਾਰਾਜ ਇਹ ਵੀ ਬੜਾ ਲੰਬਾ ਹੈ ਮੈਨੂੰ ਭੁੱਲਦਾ ਹੈ ਮੇਰੇ ਗਲਤੀ ਹੋ ਜਾਏਗੀ, ਫਿਰ ਪਾਤਸ਼ਾਹ ਕਹਿੰਦੇ ਗੁਰਮੰਤਰ ਜਪ, ਵਾਹਿਗੁਰੂ, ਇਹ ਤਾਂ ਬਹੁਤਾ ਲੰਬਾ ਨਹੀਂ, ਮਹਾਰਾਜ ਜੀ ਕਹਿੰਦੇ ਇਹ ਜਪ। ਅਤੇ ਜੇ ਕੋਈ ਆਪਣੇ ਸ਼ੌਕ ਨਾਲ ਕਹਿੰਦਾ ਮਹਾਰਾਜ ਮੈਂ ਹੋਰ ਸ਼ਬਦ ਪੜ੍ਹਨੇ ਚਾਹੁੰਦਾ, ਮਹਾਰਾਜ ਕਹਿੰਦੇ ਫਿਰ ਸਮੁੰਦਰ ਭਰਿਆ ਪਿਆ, ਪੜ੍ਹ ਸਾਰਾ ਹੀ ਗੁਰੂ ਗ੍ਰੰਥ ਸਾਹਿਬ, ਸਾਰਾ ਹੀ ਮਹਾਰਾਜ ਜੀ ਨੇ ਸਾਡੀਆਂ ਇੱਛਾਵਾਂ ਸਾਰੀਆਂ ਹੀ ਪੂਰੀਆਂ ਕੀਤੀਆਂ ਹੋਈਆਂ। ਮਹਾਰਾਜ ਕਹਿੰਦੇ ਜੇ ਬਹੁਤੇ ਸ਼ਬਦ ਪੜ੍ਹਨ ਨੂੰ ਮਨ ਲੋਚਦਾ ਤਾਂ ਪੜ੍ਹ ਗੁਰੂ ਗ੍ਰੰਥ ਸਾਹਿਬ, ਅਤੇ ਜੇ ਬਹੁਤੇ ਨਹੀਂ ਪੜ੍ਹੇ ਜਾਂਦੇ ਤੂੰ ਚਾਹੁੰਦਾ ਮੈਨੂੰ ਇੱਕੋ ਹੀ ਸ਼ਬਦ ਦੱਸੋ ਮਹਾਰਾਜ ਜੀ ਕੋਈ ਜਪਣ ਵਾਲਾ, ਤਾਂ ਫਿਰ ਪਾਤਸ਼ਾਹ ਕਹਿੰਦੇ ਵਾਹਿਗੁਰੂ ਜਪ। ਪਾਤਸ਼ਾਹ ਜੀ ਕਹਿੰਦੇ ਆ ਫਿਰ ਇਸ ਸਬਦੇ ਸਦਾ ਬਸੰਤ ਹੈ, ਇਸ ਸ਼ਬਦ ਨੂੰ ਜਪਣ ਦੇ ਨਾਲ ਹੀ ਬਸੰਤ ਰੁੱਤ ਆਉਂਦੀ ਜ਼ਿੰਦਗੀ ਦੇ ਅੰਦਰ, ਤਨ ਮਨ ਹਰਿਆ ਹੋਏ, ਮਨ ਅਤੇ ਤਨ ਵੀ ਜਿਹੜਾ ਹੈ ਉਹ ਹਰਿਆ ਹੋ ਜਾਂਦਾ। ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ। ਮਹਾਰਾਜ ਕਹਿੰਦੇ ਬਸ ਇੱਕੋ ਹੀ ਜ਼ਿੰਦਗੀ ਦਾ ਮਨੋਰਥ ਰੱਖਣਾ ਚਾਹੀਦਾ ਕਿ ਪਰਮੇਸ਼ੁਰ ਦਾ ਨਾਮ ਵਿਸਰ ਨਾ ਜਾਏ। ਜਿਨ ਸਿਰਿਆ ਸਭ ਕੋਏ, ਸਿਰਿਆ ਦਾ ਅਰਥ ਹੈ ਸਿਰਜਿਆ, ਜਿਸ ਪਰਮਾਤਮਾ ਨੇ ਸਭ ਕੁਛ ਸਿਰਜਿਆ ਹੈ, ਸਾਡਾ ਜੀਵਨ ਸਿਰਜਿਆ ਹੈ, ਪਾਤਸ਼ਾਹ ਜੀ ਕਹਿੰਦੇ ਉਸਦਾ ਨਾਮ ਸਾਨੂੰ ਭੁੱਲੇ ਨਾ। ਮਹਾਰਾਜ ਜੀ ਕਹਿੰਦੇ ਇਹੀ ਜ਼ਿੰਦਗੀ ਦਾ ਮਨੋਰਥ ਅਤੇ ਨਿਸ਼ਾਨਾ ਜੋ ਹੈ ਉਹ ਲੈ ਕੇ ਚੱਲਣਾ ਚਾਹੀਦਾ ਕਿ ਉਹਦੀ ਯਾਦ ਜੋ ਹੈ ਉਹ ਭੁੱਲੇ ਨਾ। ਇਹ ਮਹਾਨ ਉਪਦੇਸ਼ ਤੀਸਰੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਸਲੋਕਾਂ ਦੇ ਰਾਹੀਂ ਜਗਤ ਨੂੰ ਮਿਲਿਆ ਹੈ, ਜੋ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਲੋਕ ਹਰ ਰੋਜ਼ ਵਿਚਾਰਦੇ ਹਾਂ। ਇਸ ਤੋਂ ਅਗਲਿਆਂ ਸਲੋਕਾਂ ਦੀ ਵਿਚਾਰ ਫਿਰ ਕੱਲ੍ਹ ਨੂੰ ਵਿਚਾਰਾਂਗੇ। ਸਰਬੱਤ ਸੰਗਤਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।